गुरु नानक पद
पंकज बंदन पाद पंकज बंदन
सिमरो अंगद दुख गुर अमर दास हृदय नित हृदनित श्री गुरु राम दास गुण गुरु अर्जन बिघनन के बिघनन के हर गोबिंद शुभ मत श्री हर राय नमो कर नमो कर श्री हर कृष्ण मना तेग बहादुर
परम कृपाला जी परम कृपाला
श्री गुरु गोबिंद सिंह तरों तरा पर पुन पुन वाहे गुरु पुन पुन
सीसा
बंदों बार बार
जगदीसा
एकंकार सतगुरु ते प्रसाद सच होए वाहे गुरु जी की फतेह
है
बेगन बिनासन
सोए
जिस मह अमृत ज्ञान है मानक भगत वैराग गुरु ग्रंथ साहिब उदद बंदों कर
अनुराग
गुरु ग्रंथ साहिब उदद बंदों कर अनुराग
औरंगजेब दियां कुरीतियां उदे वल्लों कीतियां बदीकियां उदे वल्लों कीते हुए अपराधां दा जिक्र हो रहा है बड़े बड़े पाप कीते ने औरंगजेब ने शहर दियां कुछ बेशवावां नूं इकट्ठा करके तुसीं पाप कर दियो हो एक किश्ती च बिठा के जमुना दे पानी विच रोड़ के उन्हां नूं मार मुकाया जड़ियां बचियां होए दे पीर दे कोल जा के पुकारियां ते उन्हें जा के फिर आखिया के तुसी ए छंद उचारो तुहाडी जान बचेगी फिर सूफी फकीर पकड़ ले सारे इकट्ठे करके कि तुसी सिर क्यों मारदे हो सिर क्यों हिलाउंदे हो नचदे हो बेसुध हुंदे हो क्यों हुंदे हो उन्हें दस्या कि साढ़े अंदर जदों परमात्मा दे प्रेम दी खेड वरतदी असीं बेसुध हुंने कहिंदा फिर कल नूं तुहाडी परख करांगा अगले दिन एक उच्चा जा टिब्बा बना लिया बैठन नूं जगह सी पर जे खलो के कोई सूफी फकीर बेसुध हुंदा ते उहदा पैर फिसल जाणा सी थले तंदूर बाल दिते अग दे कि जिहड़ा उत्तों फिसलेगा थले अग दे विच डिगेगा सड़ के मर जाएगा सूफिया नूं बिठा दिता उधर गवैये बिठा दिते गाउण वास्ते उह ढोलक बजाण लगे पर हुण सूफिया दा डर मारिया डरदे ने भी जे साडी सुध चढ़ गई बेसुध हो गए ते अग च डिगांगे मरांगे डरदियां दी किसे दी सुरत ही नहीं चढ़ी चलो एक फकीर ने अकाल पुरख नूं खुदा नूं अरदास कीती ओदी सुरत चढ़ गई बेसुध होया ते जदों ओ बेसुध हो के नचण लगा ते डिगा खिसलिया थले अग दे तंदूर विच जदों डिगा ते अग दे विच डिगदियां सार ओ अग दा तंदूर ठंडा ठार हो गया तो औरंगजेब ने जदों ए वेख्या कि तां सूफी फकीर वाकई कला वाले ने उन्हें ना सारिया की बंद खलासी कर दिती जाओ तुसी जो करना चाहते हो करो एदा इन्हें अपनिया मन मर्जिया कीतिया बहुत सारे हिंदुआ नू भी जबरदस्ती मुसलमान बना रहा है कहिंदा इको धर्म ही रहन देंगा मैं सिर्फ शरा रहेगी जो शरा का कानून है जो शरा का नियम है ਉਹੀ ਸਾਰਿਆਂ ਤੇ ਮੈਂ ਲਾਗੂ ਕਰਾਂਗਾ, ਉਹਦੇ ਅਧੀਨ ਹੀ ਸਾਰਿਆਂ ਨੂੰ ਚੱਲਣਾ ਪਏਗਾ। ਜਿਹੜਾ ਸ਼ਰ੍ਹਾ ਤੋਂ ਬਾਹਰ ਚੱਲੇਗਾ ਉਹ ਮੈਨੂੰ ਚੰਗਾ ਨਹੀਂ ਲੱਗੇਗਾ, ਜਿਹੜਾ ਮੈਨੂੰ ਚੰਗਾ ਨਹੀਂ ਲੱਗੇਗਾ ਉਹਦਾ ਕਤਲ ਕਰ ਦਿੱਤਾ ਜਾਏ। ਏਦਾਂ ਦੀਆਂ ਕੁਰੀਤੀਆਂ ਔਰੰਗਜ਼ੇਬ ਕਰ ਰਿਹਾ। ਆਓ ਸੁਰਤ ਬਿਰਤ ਗੁਰੂ ਚਰਨਾਂ ਨਾਲ ਜੋੜੀਏ। ਔਰ ਇਹ ਸਾਰਾ ਇਤਿਹਾਸ ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਈਏ। ਜਿੱਥੇ ਸਰੀਰ ਦੀ ਹਾਜ਼ਰੀ ਭਰੀ ਹੈ ਉੱਥੇ ਨਾਲ ਆਪਣੀਆਂ ਸੁਰਤੀਆਂ ਦੀ ਹਾਜ਼ਰੀ ਵੀ ਭਰੀਏ ਤੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਗੁਰੂ ਸਾਹਿਬ ਜੀਓ। ਦੋਏਰਾ ਆਵਤ ਜਾਤੇ ਬੇਨਵਾ ਸਭ ਪਰ ਕਰੈ ਆਵਾਜ਼।
ਬੇਨਵਾ ਇਹ ਫਕੀਰਾਂ ਦੀ ਜਾਤ ਹੈ, ਇੱਕ ਮੁਸਲਮਾਨਾਂ ਦੇ ਵਿੱਚ ਇੱਕ ਫਿਰਕਾ ਹੈ ਬੇਨਵੇ ਫਕੀਰਾਂ ਦਾ। ਇਹ ਬੜੇ ਮੌਜੀ ਜੇ ਹੁੰਦੇ ਨੇ, ਜਿਵੇਂ ਸਿੱਖਾਂ ਵਿੱਚ ਸੁਥਰੇ ਸ਼ਾਹੀ ਸੰਪਰਦਾ ਹੈ। ਹੁਣ ਤਾਂ ਸੁਥਰੇ ਸ਼ਾਹੀ ਸੰਪਰਦਾ ਅਲੋਪ ਹੋਣ ਦੇ ਕੰਢੇ ਹੈ, ਪਰ ਦਿੱਲੀ ਵਿੱਚ ਸੁਥਰੇ ਸ਼ਾਹੀਆਂ ਦਾ ਇੱਕ ਡੇਰਾ ਹੈ। ਉੱਥੇ ਅੱਜ ਕੱਲ ਕੁਝ ਵੀਰ ਉਪਰਾਲਾ ਕਰ ਰਹੇ ਨੇ ਬਾਬਾ ਸੁਥਰੇ ਸ਼ਾਹ ਦੇ ਨਾਂ ਦੇ ਪ੍ਰਚਾਰ ਵਾਸਤੇ ਉਹ ਪ੍ਰਸਾਰ ਕਰ ਰਹੇ ਨੇ। ਜਿਵੇਂ ਸੁਥਰੇ ਸ਼ਾਹੀ ਸੰਪਰਦਾ ਉਹ ਹਾਸ ਰਸ ਦੇ ਵਿੱਚ ਕਦੇ ਵੀ ਕਿਸੇ ਨੂੰ ਵੀ ਕੁਝ ਕਹਿ ਸਕਦੇ ਨੇ, ਵੱਡੇ ਤੋਂ ਵੱਡੇ ਰਾਜੇ ਦਾ ਵੀ ਮਖੌਲ ਉਡਾ ਦਿੰਦੇ ਨੇ, ਇਸੇ ਤਰ੍ਹਾਂ ਮੁਸਲਮਾਨਾਂ ਦੇ ਵਿੱਚ ਇਹ ਬੇਨਵੇ ਫਕੀਰਾਂ ਦੀ ਇੱਕ ਟੋਲੀ ਹੈ ਵੀ ਬੇਪਰਵਾਹ ਹੁੰਦੇ। ਕਹਿੰਦੇ ਇੱਕ ਬੇਨਵਾ ਫਕੀਰ ਸੀ ਦਿੱਲੀ ਦੇ ਵਿੱਚ, ਰਸਤੇ ਵਿੱਚ ਗਲੀ 'ਚ ਉਹਨੇ ਖਲੋਤੇ ਰਹਿਣਾ ਤੇ ਉਹਨੇ ਸਾਰਿਆਂ ਦੇ ਉੱਤੇ ਇੱਕ ਆਵਾਜ਼ ਕਰਨੀ, ਸਭ ਦੇ ਉੱਤੇ ਆਵਾਜ਼ ਕਰਦੇ ਨੇ, ਜਿਹੜਾ ਵੀ ਕੋਈ ਆਉਂਦਾ ਜਾਂਦਾ ਸੀ ਉਹਦੇ 'ਤੇ ਉਹਨੇ ਕੋਈ ਨਾ ਕੋਈ ਵਿਉਂਤ ਕਰ ਬੰਦੀ, ਜਿਹੜੀ ਕੋਈ ਨਾ ਕੋਈ ਸ਼ਬਦ ਉਹਦੇ ਵਾਸਤੇ ਕਹਿ ਦੇਣਾ ਜਿਹੜਾ ਉਹਨੂੰ ਚੰਗਾ ਨਾ ਲੱਗਣਾ। ਕਹਿੰਦੇ ਏਦਾਂ ਉਹ ਜਿਹੜੇ ਬੇਨਵੇ ਫਕੀਰ ਸੀ ਆਉਂਦੇ ਜਾਂਦੇ ਲੋਕਾਂ ਉੱਤੇ ਪੁਕਾਰਾਂ ਕਰ ਦਿੰਦੇ ਸਨ,
ਕਿਤਕ ਮੁਲਾਨਨ ਸੰਗ ਵੀ ਕਰੈ ਤਰਕ ਨਾ ਸਾਜ।
ਕਈ ਮੁਲਾਣੇ ਵੀ ਲੰਘਣੇ, ਜਿਹੜੇ ਮੁਲਾਣੇ ਔਰੰਗਜ਼ੇਬ ਦੇ ਨਾਲ ਰਹਿੰਦੇ ਸੀ, ਉਹ ਬੇਨਵੇ ਫਕੀਰਾਂ ਨੇ ਕੀ ਕਰਨਾ, ਉਹ ਜਿਹੜੇ ਮੁਲਾਣੇ ਲੰਘਦੇ ਜਾਂਦੇ ਤੇ ਉਹਨਾਂ ਨੂੰ ਵੀ ਕਹਿ ਦੇਣਾ, ਹਾਂ ਮੁੱਲਾ ਜੀ ਕਿਸੇ ਦੀ ਮਕਾਨ ਤੋਂ ਆਏ ਹੋ, ਕਿਉਂਕਿ ਉਹ ਤਾਂ ਮੌਜੀ ਨੇ, ਪਤਾ ਨੀ ਕਿਹੜੇ ਵੇਲੇ ਕੀ ਕਹਿ ਦੇਣਾ, ਮੁੱਲਾ ਜੀ ਚਿਹਰਾ ਉਤਰਿਆ ਹੋਇਆ ਕਿਸੇ ਦੀ ਮਕਾਨ ਤੋਂ ਆਏ ਹੋ ਜਾਂ ਚੱਲੇ ਹੋ, ਏਦਾਂ ਦੇ ਬੋਲ ਬੋਲ ਦੇਣੇ। ਜਿਹੜੇ ਉਹ ਮੁਲਾਣੇ ਸਨ ਉਹਨਾਂ ਨੇ ਜਦੋਂ ਉਹਨਾਂ ਦੀਆਂ ਕੀਤੀਆਂ ਹੋਈਆਂ ਤਰਕਾਂ ਨੂੰ ਸੁਣਨਾ, ਹੁਣ ਉਹਨਾਂ ਦੇ ਅੱਗੇ ਪੇਸ਼ ਤਾਂ ਜਾਂਦੀ ਸੀ, ਉਹਨਾਂ ਨੂੰ ਜਵਾਬ ਤਾਂ ਕੀ ਦਿੰਦੇ, ਬੇਨਵੇ ਫਕੀਰ ਨੇ ਉਹ ਇਹਨਾਂ ਨੇ ਸੁਣ ਲੈਣਾ। ਤੋ ਕਹਿੰਦੇ ਇਸ ਪ੍ਰਕਾਰ ਨਾਲ ਉਹਨਾਂ ਮੁਲਾਣਿਆਂ ਦੇ ਉੱਤੇ ਵੀ ਕਾਜ਼ੀਆਂ ਦੇ ਉੱਤੇ ਵੀ ਉਹਨਾਂ ਨੇ ਬੇਨਵਿਆਂ ਨੇ ਇਸ ਤਰ੍ਹਾਂ ਦੀਆਂ ਤਰਕਾਂ ਕਰ ਦੇਣੀਆਂ।
ਜੋ ਪਈ ਸਭਨ ਮੁਲਾਨਨ ਮਤੋ ਮਤਾਏ,
ਜਿੰਨੇ ਉਹ ਮੁਲਾਣੇ ਸੀ ਨਾ ਫਿਰ ਉਹਨਾਂ ਨੇ ਮਤਾ ਪਕਾਇਆ, ਜਦੋਂ ਤੰਗ ਹੀ ਹੋ ਗਏ ਰੋਜ਼ ਹੀ ਉਹਨਾਂ ਬੇਨਵਿਆਂ ਨੇ ਕੋਈ ਨਾ ਕੋਈ ਏਦਾਂ ਦੀ ਊਜ ਲਾ ਦੇਣੀ, ਏਦਾਂ ਦੀ ਕੋਈ ਨਾ ਕੋਈ ਗੱਲ ਕਹਿ ਦੇਣੀ ਜਿਹੜੀ ਉਹਨਾਂ ਨੂੰ ਸਾੜ ਕੇ ਰੱਖ ਦੇ, ਉਹਨਾਂ ਦੇ ਮਨ ਸਾੜ ਕੇ ਰੱਖ ਦੇ, ਏਦਾਂ ਉਹਨੇ ਬੇਨਵਿਆਂ ਨੇ ਕਹਿ ਦੇਣਾ। ਹੁਣ ਇਹ ਜਿੰਨੇ ਮੁਲਾਣੇ ਸੀ ਇਹ ਸਾਰੇ ਇਕੱਠੇ ਹੋ ਗਏ ਤੇ ਇਕੱਠੇ ਹੋ ਕੇ ਨਾ ਸਾਰਿਆਂ ਨੇ ਸਲਾਹ ਕੀਤੀ, ਮਤਾ ਪਕਾਇਆ।
ਕਹਿ ਨੁਰੰਗ ਸੋ ਲੀਏ ਬੁਲਾਏ,
ਇਹਨਾਂ ਨੇ ਨੁਰੰਗੇ ਕੋਲ ਸ਼ਿਕਾਇਤ ਕੀਤੀ, ਕਹਿੰਦਾ ਜੀ ਆਪਣੇ ਸ਼ਹਿਰ ਦੇ ਵਿੱਚ ਆ ਬੇਨਵੇ ਫਕੀਰ ਨੇ ਇਹ ਬੜੇ ਬਾਹਰ ਚੱਲਦੇ ਨੇ, ਇਹ ਸ਼ਰ੍ਹਾ ਦੇ ਅਨੁਸਾਰ ਨਹੀਂ ਚੱਲਦੇ, ਆਪਣੀਆਂ ਮਰਜ਼ੀਆਂ ਕਰਦੇ ਨੇ, ਆਉਂਦੇ ਜਾਂਦੇ ਲੋਕਾਂ ਨੂੰ ਜੋ ਮਰਜ਼ੀ ਕਹੀ ਜਾਂਦੇ ਨੇ, ਆਪਣੇ ਮੂੰਹ ਵਿੱਚ ਜੋ ਇਹਨਾਂ ਦੇ ਆਉਂਦਾ ਬੱਕੜਵਾਦ ਬੋਲੀ ਜਾਂਦੇ ਨੇ, ਕਿਸੇ ਦੀ ਪਰਵਾਹ ਨਹੀਂ ਕਰਦੇ, ਇਹਨਾਂ ਨੂੰ ਫੜ ਕੇ ਸਜ਼ਾ ਦੇਣੀ ਚਾਹੀਦੀ। ਤੋ ਕਹਿੰਦੇ ਔਰੰਗਜ਼ੇਬ ਦੇ ਕੋਲ ਆ ਕੇ ਇਹਨਾਂ ਨੇ ਸ਼ਿਕਾਇਤ ਕੀਤੀ ਤੇ ਔਰੰਗਜ਼ੇਬ ਨੇ ਜਿੰਨੇ ਬੇਨਵੇ ਫਕੀਰ ਸੀ ਦਿੱਲੀ ਸ਼ਹਿਰ ਵਿੱਚ ਉਹਨਾਂ ਸਾਰੇ ਬੇਨਵਿਆਂ ਨੂੰ ਬੁਲਾ ਲਿਆ।
ਕਰੇ ਸਮੂਹ ਇਕੱਠੇ ਸੋਏ,
ਉਹ ਜਿੰਨੇ ਬੇਨਵੇ ਫਕੀਰ ਸੀ ਸਾਰੇ ਇਕੱਠੇ ਕਰ ਲਏ, ਉਹਨਾਂ ਸਾਰਿਆਂ ਦਾ ਟੋਲਾ ਜਿੰਨਾ ਵੀ ਸੀ ਇਕੱਠਾ ਕਰ ਲਿਆ।
ਚੱਲ ਆਏ ਮਿਲ ਕੇ ਸਭ ਕੋਈ,
ਉਹ ਜਿੰਨੇ ਬੇਨਵੇ ਸੀ ਸਾਰੇ ਇਕੱਠੇ ਹੋ ਕੇ, ਬੇਪਰਵਾਹ ਹੁੰਦੇ ਨੇ, ਜੇ ਔਰੰਗਜ਼ੇਬ ਨੇ ਬੁਲਾਇਆ ਤੇ ਉਹ ਕਹਿੰਦੇ ਸਾਨੂੰ ਕੀ ਪਰਵਾਹ ਹੈ, ਬਾਦਸ਼ਾਹ ਹੋਵੇਗਾ ਆਪਣੇ ਘਰ ਹੋਵੇਗਾ, ਅਸੀਂ ਚੱਲਦੇ ਹਾਂ ਉਹਨੂੰ ਮਿਲਣ। ਕਹਿੰਦੇ ਜਿੰਨੇ ਬੇਨਵੇ ਸੀ ਇਕੱਠੇ ਹੋ ਕੇ ਔਰੰਗਜ਼ੇਬ ਬਾਦਸ਼ਾਹ ਕੋਲ ਆ ਗਏ।
ਨਿਕਟ ਹਕਾਰ ਬੂਝ ਨਾ ਕਰੇ, ਸ਼ਰਾ ਬਹਿਰ ਤੁਮ ਕਿਉਂ ਮਤ ਧਰੇ।
ਔਰੰਗੇ ਨੇ ਉਹਨਾਂ ਫਕੀਰਾਂ ਨੂੰ ਆਪਣੇ ਕੋਲ ਸੱਦਿਆ, ਕੋਲ ਬੁਲਾ ਕੇ ਖੜੇ ਕਰ ਲਿਆ। ਕਹਿੰਦਾ, ਹਾਂ ਬਈ ਫਕੀਰੋ, ਤੁਸੀਂ ਸ਼ਰ੍ਹਾਂ ਤੋਂ ਬਾਹਰ ਕਿਉਂ ਚੱਲਦੇ ਹੋ? ਜਿਹੜੀ ਸਾਡੀ ਸ਼ਰ੍ਹਾਂ ਸਾਨੂੰ ਧਰਮ ਕਰਮ ਕਰਨ ਨੂੰ ਕਹਿੰਦੀ ਹੈ, ਉਹਦੇ ਤੋਂ ਤੁਸੀਂ ਬਾਹਰ ਚੱਲਦੇ ਹੋ, ਸ਼ਰ੍ਹਾਂ ਤੋਂ ਬਾਹਰ ਦਾ ਮਤ ਤੁਸੀਂ ਕਿਉਂ ਧਾਰਨ ਕੀਤਾ ਹੋਇਆ?
ਸਾਦਰ ਕਿਸੇ ਨਾ ਬਾਕ ਬਖਾਨੋ,
ਤੁਸੀਂ ਕਿਸੇ ਨਾਲ ਵੀ ਸਤਿਕਾਰ ਨਾਲ ਨਹੀਂ ਬੋਲਦੇ, ਉਖੜੀ ਕੁਹਾੜੀ ਵਾਂਗੂ ਜਣੇ ਖਣੇ ਨੂੰ ਪੈਂਦੇ, ਉਖੜੀ ਕੁਹਾੜੀ ਵਾਂਗੂ ਜਣੇ ਖਣੇ ਨੂੰ ਕੋਈ ਨਾ ਕੋਈ ਬੋਲ ਬੋਲ ਦਿੰਦੇ ਹੋ, ਕੋਈ ਨਾ ਕੋਈ ਤਾਨਾ ਮਾਰ ਦਿੰਦੇ ਹੋ, ਲੰਘਦੇ ਜਾਂਦੇ ਬੰਦੇ ਨੂੰ ਵੀ ਤੁਸੀਂ ਨਹੀਂ ਛੱਡਦੇ, ਵੀ ਤੁਸੀਂ ਸਤਿਕਾਰ ਨਾਲ ਕਿਉਂ ਨਹੀਂ ਬੋਲਦੇ, ਕਿਸੇ ਨਾਲ ਕਿਸੇ ਨਾਲ ਅਦਬ ਨਾਲ ਕਿਉਂ ਨਹੀਂ ਬੋਲਦੇ?
ਹਾਸ ਸਮੇਤ ਤਰਕ ਨਾ ਠਾਨੋ,
ਉਹਦਾ ਹਾਸ ਸਮੇਤ ਉਹਦੀ ਤਰਕ ਨਾ ਕਰਦੇ। ਜਿਹੜਾ ਵੀ ਕੋਈ ਤੁਹਾਡੇ ਕੋਲੋਂ ਲੰਘੇ ਕੋਲ ਆਵੇ ਤੇ ਤੁਸੀਂ ਹਾਸ ਰਸ ਦੇ ਵਿੱਚ ਆ ਕੇ ਉਹਦੇ ਤੇ ਤਰਕ ਕਰ ਦਿੰਦੇ ਹੋ, ਉਹਦੇ ਤੇ ਕੋਈ ਨਾ ਕੋਈ ਟੋਂਚ ਛੱਡ ਦਿੰਦੇ ਹੋ, ਇਹੋ ਜਿਹੀ ਟੋਂਚ ਛੱਡਦੇ ਹੋ ਵੀ ਉਹ ਸੁਣ ਕੇ ਸੜ ਵਾਲੀ ਜਾਂਦਾ, ਏਦਾਂ ਦੇ ਤੁਸੀਂ ਕਬੂਲ ਕਿਉਂ ਬੋਲਦੇ? ਸ਼ਰ੍ਹਾਂ ਤਾਂ ਨਹੀਂ ਕਹਿੰਦੀ ਇਹ ਕੰਮ ਕਰਨ ਨੂੰ? ਸ਼ਰ੍ਹਾਂ ਨੇ ਤਾਂ ਕਦੇ ਵੀ ਇਸ ਕੰਮ ਕਰਨ ਵਾਸਤੇ ਇਜਾਜ਼ਤ ਨਹੀਂ ਦਿੱਤੀ। ਸ਼ਰ੍ਹਾਂ ਤਾਂ ਕਹਿੰਦੀ ਹੈ ਵੀ ਮਿੱਠਾ ਬੋਲਣਾ ਚਾਹੀਦਾ, ਤੁਸੀਂ ਕੌੜਾ ਬੋਲਦੇ ਹੋ, ਨਾਲੇ ਹਾਸ ਰਸ ਕਰਦੇ ਹੋ, ਨਾਲੇ ਤਰਕ ਕਰਕੇ, ਇਹ ਕੋਈ ਚੰਗੀ ਗੱਲ ਹੈ ਵੀ ਰਾਹ ਜਾਂਦੇ ਬੰਦਾ ਕੋਈ ਸਵੇਰੇ ਸਵੇਰੇ ਲੰਘਦਾ ਜਾਵੇ ਤੇ ਤੁਸੀਂ ਕਹਿੰਦੇ ਹੋ ਹਾਂ ਮੁੱਲਾ ਜੀ ਕਿਸੇ ਦੀ ਮਕਾਨ ਚੱਲੇ ਹੋ, ਵੀ ਏਦਾਂ ਦੀ ਗੱਲ ਕਹਿ ਕੇ ਕਿਸੇ ਦਾ ਮਨ ਦੁਖਾਉਂਦੇ ਹੋ? ਇਹ ਸ਼ਰ੍ਹਾਂ ਕਹਿੰਦੀ ਹੈ ਏਦਾਂ ਕਰੋ, ਤੁਸੀਂ ਸ਼ਰ੍ਹਾਂ ਤੋਂ ਬਾਹਰ ਦੇ ਕੰਮ ਕਰਦੇ ਹੋ, ਆਪਣੀਆਂ ਮਰਜ਼ੀਆਂ ਕਰਦੇ ਹੋ।
ਕਿਆ ਤੁਮਨੇ ਆਪਣੇ ਮਨ ਜਾਣੀ,
ਇਹ ਦੱਸੋ ਵੀ ਤੁਸੀਂ ਆਪਣੇ ਮਨ ਚ ਕੀ ਜਾਣਿਆ ਹੋਇਆ, ਕੀ ਸੋਚਦੇ ਹੋ ਤੁਸੀਂ ਆਪਣੇ ਮਨ ਚ, ਕੀ ਸਮਝਦੇ ਹੋ ਤੁਸੀਂ ਆਪਣੇ ਆਪ ਨੂੰ ਏਦਾਂ ਦੀਆਂ ਗੱਲਾਂ ਕਰਕੇ?
ਮਹਿਦ ਹੋਏ ਕਿਮ ਜਿਸ ਤੇ ਮਾਨੀ,
ਹਾਂ ਤੁਸੀਂ ਕਿਉਂ ਆਪਣੇ ਆਪ ਨੂੰ ਵੱਡਾ ਬਣਦੇ ਹੋ ਵੀ ਅਸੀਂ ਵੱਡੇ ਹਾਂ, ਏਦਾਂ ਦੇ ਕੰਮ ਕਰਕੇ ਤੁਸੀਂ ਵੱਡੇ ਬਣ ਜਾਓਗੇ? ਜਣੇ ਖਣੇ ਨੂੰ ਟੋਂਚ ਕਰਕੇ, ਜਣੇ ਖਣੇ ਨੂੰ ਕਿਸੇ ਪ੍ਰਕਾਰ ਦਾ ਕੋਈ ਤਾਨਾ ਮਾਰ ਕੇ, ਕੋਈ ਤਰਕ ਕੁਤਰਕ ਕਰਕੇ ਤੁਸੀਂ ਏਦਾਂ ਮਾਨੀ ਤੇ ਹੰਕਾਰੀ ਬਣ ਕੇ ਆਪਣੇ ਆਪ ਨੂੰ ਵੱਡੇ ਬਣਦੇ ਹੋ?
ਤਿਆਗੋ ਸਗਲ ਨਾ ਮਨ ਮਤ ਕੀਜੈ,
ਛੱਡ ਦਿਓ ਇਹ ਸਾਰੇ ਕੰਮ ਜਿਹੜੇ ਕਰਦੇ ਹੋ ਤੁਸੀਂ, ਅੱਜ ਤੋਂ ਬਾਅਦ ਤੁਸੀਂ ਏਦਾਂ ਦੀ ਮਨ ਮਤ ਨਹੀਂ ਕਰਨੀ ਜਿਹੜੀ ਕਰ ਰਹੇ ਹੋ। ਇਹ ਜਿਹੜਾ ਤੁਸੀਂ ਮਤ ਸਿਧਾਂਤ ਧਾਰਨ ਕੀਤਾ ਹੋਇਆ, ਜਣੇ ਖਣੇ ਨੂੰ ਜੋ ਮਰਜ਼ੀ ਬੋਲ ਦਿੰਦੇ ਹੋ, ਇਹ ਜਿਹੜੀ ਮਨ ਮਤ ਹੈ ਇਹਦਾ ਤਿਆਗ ਕਰ ਦਿਓ।
ਜਨ ਸ਼ਰ੍ਹਾਂ ਕੋ ਮਾਰਗ ਲੀਜੈ,
ਔਰ ਸ਼ਰ੍ਹਾਂ ਦੇ ਨਿਯਮਾਂ ਅਨੁਸਾਰ ਚੱਲਿਆ ਕਰੋ, ਜੋ ਸ਼ਰ੍ਹਾਂ ਕਹਿੰਦੀ। ਸਾਡੀ ਸ਼ਰ੍ਹਾਂ ਜਿਸ ਨਿਯਮ ਬਾਰੇ ਹੁਕਮ ਕਰਦੀ ਹੈ, ਉਸ ਸ਼ਰ੍ਹਾਂ ਦੇ ਮਾਰਗ ਦੇ ਉੱਤੇ ਤੁਸੀਂ ਸਾਰੇ ਚੱਲੋ, ਸ਼ਰ੍ਹਾਂ ਦੇ ਰਸਤੇ ਤੇ ਚੱਲੋ ਤੇ ਸ਼ਰ੍ਹਾਂ ਦਾ ਪ੍ਰਚਾਰ ਕਰੋ।
ਨਹੀਂ ਤਾਂ ਦੋਜ਼ਖ ਮੈਂ ਦੁੱਖ ਪਾਵੋ,
ਤੇ ਜੇ ਤੁਸੀਂ ਸ਼ਰ੍ਹਾਂ ਦੇ ਅਨੁਸਾਰ ਨਹੀਂ ਚੱਲੋਗੇ ਤੇ ਫਿਰ ਤੁਸੀਂ ਦੋਜਕਾਂ ਦੀ ਅੱਗ ਚ ਸੜੋਗੇ, ਨਰਕਾਂ ਦੀ ਅੱਗ ਚ, ਤੁਹਾਨੂੰ ਨਰਕਾਂ ਦੀ ਅੱਗ ਚ ਸੜਨਾ ਪਏਗਾ, ਦੋਜਕ ਜਾਣਾ ਪਵੇਗਾ।
ਤਾਹੀਂ ਬਚਾਵੇ ਤਿਸੈ ਮਨਾਵੋ,
ਤੇ ਜੇ ਤੁਸੀਂ ਉਸ ਦੋਜਕਾਂ ਦੀ ਅੱਗ ਤੋਂ ਬਚਣਾ ਚਾਹੁੰਦੇ ਹੋ ਤੇ ਫਿਰ ਸ਼ਰ੍ਹਾਂ ਦੇ ਅਨੁਸਾਰ ਚੱਲੋ, ਉਸ ਖੁਦਾ ਨੂੰ ਮਨਾਵੋ ਤੇ ਲੋਕਾਂ ਨੂੰ ਏਦਾਂ ਦੇ ਬੋਲ ਕਬੋਲ ਬੋਲਣੇ ਬੰਦ ਕਰ ਦਿਓ, ਏਦਾਂ ਦੀਆਂ ਗੱਲਾਂ ਕਰਨੀਆਂ ਬੰਦ ਕਰ ਦਿਓ ਤੇ ਸ਼ਰ੍ਹਾਂ ਦੇ ਅਨੁਸਾਰ ਚੱਲੋ। ਜੇ ਤੁਸੀਂ ਦੋਜ਼ਕਾਂ ਦੀ ਨਰਕਾਂ ਦੀ ਅੱਗ ਤੋਂ ਆਪਣਾ ਆਪ ਬਚਾਉਣਾ ਚਾਹੁੰਦੇ ਹੋ,
ਸੁਣਤ ਬੇਨਵਨ ਕਹਿਓ ਨਾ ਮਾਨਾ,
ਜਦੋਂ ਰੰਗੇ ਨੇ ਗੱਲ ਕਹੀ, ਹੁਣ ਉਹ ਬੇਨਵੇ ਸੀ, ਉਹਦਾ ਬੇਪਰਵਾਹ ਸੀ, ਉਹਨਾਂ ਨੇ ਉਹ ਰੰਗੇ ਦੀ ਕਈ ਗੱਲ ਨਹੀਂ ਮੰਨੀ। ਕਹਿੰਦੇ ਉਹ ਰੰਗ ਜੇ ਅਸੀਂ ਨਹੀਂ ਮੰਨਦੇ ਤੇਰਾ ਕਹਿਣਾ, ਜੋ ਤੂੰ ਕਹਿ ਰਿਹਾ। ਉਹਨਾਂ ਨੇ ਸਿੱਧਾ ਟਕੇ ਵਾਂਗੂ ਖਰਾ ਜਵਾਬ ਦਿੱਤਾ ਔਰੰਗੇ ਨੂੰ,
ਖੋਟਾ ਨੋ ਰੰਗ ਸੰਗ ਬਖਾਨਾ।
ਉਹ ਕਹਿੰਦੇ ਨੁਰੰਗਿਆ, ਤੂੰ ਤਾਂ ਖੋਟਾ, ਤੇਰੀ ਗੱਲ ਮੰਨੀਏ ਅਸੀਂ? ਸਿੱਧਾ ਹੀ ਕਹਿ ਰਹੇ ਨੇ ਹਿੰਦੁਸਤਾਨ ਦੇ ਬਾਦਸ਼ਾਹ ਨੂੰ ਉਹ ਬੇਨਵੇ ਫਕੀਰ, ਕਹਿੰਦੇ ਤੂੰ ਤਾਂ ਖੋਟਾ, ਤੇਰੇ ਖੋਟੇ ਖੋਟੇ ਬੰਦੇ ਦੀਆਂ ਕਈਆਂ ਗੱਲਾਂ ਅਸੀਂ ਨਹੀਂ ਮੰਨਣੀਆਂ।
ਹਮ ਪਰ ਤੇਰੋ ਹੁਕਮ ਨਾ ਕੋਏ, ਮਨ ਭਾਵ ਤੇ ਹਮ ਬੋਲੈ ਸੋਏ,
ਅਸੀਂ ਤੇਰੀ ਪਰਜਾ ਵਿੱਚ ਨਹੀਂ ਆਉਂਦੇ। ਜੇ ਤੂੰ ਆਖੇ ਵੀ ਅਸੀਂ ਤੇਰੀ ਪਰਜਾ ਜਾਂ ਤੇਰੀ ਰਈਏ, ਤਾਂ ਸਾਡੇ ਤੇ ਤੇਰਾ ਕੋਈ ਹੁਕਮ ਨਹੀਂ ਚੱਲ ਸਕਦਾ। ਅਸੀਂ ਤਾਂ ਆਪਣੇ ਮਨ ਭਾਉਂਦੇ ਬੋਲ ਬੋਲਣੇ ਨੇ ਜੋ ਸਾਡੇ ਮਨ ਚ ਆਉਣਾ, ਅਸੀਂ ਤਾਂ ਤੈਨੂੰ ਵੀ ਕਹਿ ਦੇਣਾ ਜੇ ਤੂੰ ਲੰਘੇਗਾ ਕੋਲੋਂ, ਤੇ ਜੇ ਸਾਡੇ ਮਨ ਚ ਆ ਗਿਆ ਵੀ ਤੈਨੂੰ ਕੁਝ ਕਹਿਣਾ ਤੇ ਅਸੀਂ ਤੈਨੂੰ ਵੀ ਕਹਿ ਦੇਣਾ, ਹਾਂ ਨੁਰੰਗਿਆ ਕਿਸੇ ਦੀ ਮਕਾਣੇ ਚੱਲੇ ਆ, ਤੈਨੂੰ ਵੀ ਕਹਿ ਦੇਗਾ ਅਸੀਂ ਤਾਂ। ਸਾਡਾ ਕੀ ਹੈ, ਸਾਡੀ ਤਾਂ ਮਨ ਮਰਜ਼ੀ ਹੈ। ਪਤਾ ਨਹੀਂ ਕਿਹੜਾ ਬੋਲ ਮੂੰਹ ਵਿੱਚ ਉਸ ਵੇਲੇ ਆ ਜਾਵੇ ਤੇ ਅਸੀਂ ਬੋਲ ਦਈਏ। ਅਸੀਂ ਤਾਂ ਆਪਣੇ ਮਨ ਭਾਉਂਦੇ ਬੋਲ ਬੋਲਣੇ ਨੇ।
ਚੋਰ ਯਾਰ ਕਰਨੀ ਬਟਪਾਰੀ ਤਿਸੈ ਸਜ਼ਾਏ ਦਿਓ ਇਤ ਧਾਰੇ।
ਆਹ ਔਰੰਗਜ਼ੇਬ, ਤੂੰ ਬਾਦਸ਼ਾਹ, ਤੇਰਾ ਨਿਆਂ ਕਰਨਾ ਫਰਜ਼ ਬਣਦਾ ਜੇ ਕੋਈ ਚੋਰੀ ਕਰਦਾ, ਜੇ ਕੋਈ ਰਾਹ ਮਾਰੀ ਕਰਦਾ, ਜਾਂ ਕੋਈ ਯਾਰੀ ਕਰਦਾ, ਏਦਾਂ ਦੇ ਖੋਟੇ ਕੰਮ ਕਰਦਾ, ਉਹਨਾਂ ਨੂੰ ਸਜ਼ਾ ਦੇ, ਇਹ ਤੇਰਾ ਕੰਮ ਹੈ। ਪਰ ਅਸੀਂ ਤਾਂ ਕੋਈ ਚੋਰੀ ਯਾਰੀ ਨਹੀਂ ਕਰਦੇ, ਨਾ ਅਸੀਂ ਕਿਸੇ ਨੂੰ ਰਾਹ ਵਿੱਚ ਲੁੱਟਦੇ ਹਾਂ। ਤੂੰ ਸਾਨੂੰ ਕਾਹਦੀ ਸਜ਼ਾ ਦਿੰਦਾ, ਸਾਨੂੰ ਕਾਹਦੀ ਸਜ਼ਾ ਦਿੰਦਾ ਬੁਲਾ ਕੇ? ਸਜ਼ਾ ਤਾਂ ਤੂੰ ਚੋਰਾਂ ਨੂੰ ਦੇ, ਰਾਹ ਮਾਰਾਂ ਨੂੰ ਦੇ, ਜਿਹੜੇ ਚੋਰ ਯਾਰ ਨੇ ਉਹਨਾਂ ਨੂੰ ਸਜ਼ਾ ਦੇ। ਉਹਨਾਂ ਨੂੰ ਸਜ਼ਾ ਦੇਣਾ ਤੇਰਾ ਕਰਮ ਹੈ, ਤੇਰਾ ਧਰਮ ਹੈ।
ਹਮ ਫਕੀਰ ਦਰਵੇਸ਼ ਰੀਤ,
ਅਸੀਂ ਤਾਂ ਫਕੀਰ ਲੋਕ ਹਾਂ, ਸਾਡੀ ਦਰਵੇਸ਼ਾਂ ਵਾਲੀ ਰੀਤ ਹੈ, ਅਸੀਂ ਦਰਵੇਸ਼ਾਂ ਵਾਲੀ ਪ੍ਰੀਤ ਰੱਖੀ ਹੋਈ ਹੈ।
ਜਿਤ ਸਜ਼ਾਏ ਦੋਸ਼ ਨੈ ਚੀਤ,
ਅਸੀਂ ਤੇਰੀ ਸਜ਼ਾ ਦੇ ਉਚਿਤ ਨਹੀਂ ਹੈ ਕਿ ਤੂੰ ਆਖੇ ਕਿ ਤੂੰ ਸਾਨੂੰ ਸਜ਼ਾ ਦੇਵੇਂ। ਅਸੀਂ ਤੇਰੀ ਸਜ਼ਾ ਦੇ ਉਚਿਤ ਨਹੀਂ ਕਿਉਂਕਿ ਸਾਡੇ ਚ ਕੋਈ ਦੋਸ਼ ਹੀ ਨਹੀਂ ਹੈ। ਸਾਨੂੰ ਤਾਂ ਸਿਖਾਇਆ ਹੀ ਇਹ ਜਾਂਦਾ ਵੀ ਜਦੋਂ ਬੇਨਵੇ ਬਣ ਕੇ ਕਿਸੇ ਨੂੰ ਕਬੂਲ ਬੋਲੋਗੇ, ਉਹਨਾਂ ਅੰਦਰ ਜਰਨ ਸ਼ਕਤੀ ਹੈ, ਜਿਹੜਾ ਸੁਣ ਕੇ ਜਰ ਲੈਂਦਾ ਸਾਡੇ ਬੋਲਾਂ ਨੂੰ। ਸਾਡੇ ਵਿੱਚ ਜਿਹੜੇ ਕਈ ਪਹੁੰਚੇ ਹੋਏ ਫਕੀਰ ਨੇ, ਜਿਹੜਾ ਜਰ ਲੈਂਦਾ ਉਹਦੇ ਉੱਤੇ ਫਿਰ ਕਿਰਪਾ ਵੀ ਕਰ ਦਿੰਦਾ। ਸਾਡਾ ਤਾਂ ਏਦਾਂ ਦਾ ਸੁਭਾਅ ਹੈ, ਅਸੀਂ ਤਾਂ ਏਦਾਂ ਹੀ ਰਹਿੰਦੇ ਹਾਂ ਸੰਸਾਰ ਵਿੱਚ, ਹੱਸਦੇ ਰਸਦੇ ਰਹਿੰਦੇ ਹਾਂ, ਹਾਸ ਰਸ ਵਿੱਚ ਮਜ਼ਾਕ ਵਿੱਚ ਰਹਿੰਦੇ ਹਾਂ। ਖੇੜੇ ਚ ਰਹਿਣਾ ਕੋਈ ਗੁਨਾਹ ਹੈ? ਜੇ ਅਸੀਂ ਖੁਸ਼ੀ ਵਾਸਤੇ ਗੱਲ ਕਹਿ ਦਿੰਦੇ ਹਾਂ, ਨਾਲੇ ਕੋਈ ਦੂਜਾ ਵੀ ਖੁਸ਼ ਹੋ ਜਾਂਦਾ ਸੁਣ ਕੇ, ਤੇ ਸਾਡੇ ਇਸ ਵਿਗਾਸ ਨੂੰ ਤੂੰ ਸਜ਼ਾ ਦੱਸਦਾ, ਇਹ ਗੁਨਾਹ ਦੱਸਦਾ? ਅਸੀਂ ਤੇਰੀ ਸਜ਼ਾ ਦੇ ਉਚਿਤ ਨਹੀਂ ਹਾਂ।
ਹਮ ਦੁਨੀਆ ਤੇ ਫਾਰਗ ਤੁਝ ਕਹਿ ਬੇ ਮੈਂ ਕਿਉਂ ਕਰ ਰਹਾ।
ਅਸੀਂ ਇਸ ਦੁਨੀਆਂ ਤੋਂ ਫਾਰਗ ਹਾਂ, ਅਸੀਂ ਇਹ ਦੁਨੀਆਂ ਵਿੱਚ ਨਹੀਂ ਆਉਂਦੇ, ਤੇ ਫਿਰ ਅਸੀਂ ਤੇਰੇ ਕਹਿਣ ਦੇ ਵਿੱਚ ਕਿਉਂ ਰਹੀਏ? ਤੁਝ ਕਹਿ ਬੇ ਮੈਂ ਕਿਉਂ ਕਰ ਰਹਾ, ਤੇਰੇ ਕਹਿਣ ਚ ਕਿਉਂ ਰਹੀਏ? ਅਸੀਂ ਕਿਹੜਾ ਇਹ ਦੁਨੀਆਂ ਵਿੱਚ ਹਾਂ, ਅਸੀਂ ਦੁਨੀਆਂ ਤੋਂ ਵੱਖਰੇ ਹਾਂ। ਜਿਹੜੇ ਦੁਨੀਆਂ ਵਿੱਚ ਨੇ ਉਹ ਤੇਰਾ ਕਹਿਣਾ ਮੰਨਣ, ਅਸੀਂ ਤਾਂ ਦੁਨੀਆਂ ਤੋਂ ਫਾਰਗ ਹਾਂ, ਅਸੀਂ ਤੇਰੇ ਕਹਿਣੇ ਵਿੱਚ ਕਿਉਂ ਰਹੀਏ? ਅਸੀਂ ਤੇਰੇ ਹੁਕਮ ਨੂੰ ਕਿਉਂ ਮੰਨੀਏ?
ਕਿਨੂੰ ਨਾ ਕਬ ਕੈਸੇ ਕਿਤ ਕਹਿਓ।
ਅੱਜ ਤੋਂ ਪਹਿਲਾਂ ਤਾਂ ਬਾਦਸ਼ਾਹ, ਤੇਰੇ ਤੋਂ ਪਹਿਲਾਂ ਕਿਹੜਾ ਬਾਦਸ਼ਾਹ ਨਹੀਂ ਸੀ ਹੁੰਦੇ? ਤੇਰਾ ਪਿਓ ਵੀ ਬਾਦਸ਼ਾਹ ਸੀ, ਤੇਰਾ ਦਾਦਾ ਵੀ ਬਾਦਸ਼ਾਹ ਸੀ, ਪੜਦਾਦਾ ਵੀ ਬਾਦਸ਼ਾਹ ਸੀ, ਉਹਦੇ ਤੋਂ ਪਹਿਲਾਂ ਵੀ ਬੜੇ ਬਾਦਸ਼ਾਹ ਹੋਏ। ਤੇ ਫਕੀਰ ਬੇਨਵੇ ਅੱਜ ਦੇ ਥੋੜੀ ਨੇ, ਸੈਂਕੜੇ ਸਾਲਾਂ ਦੇ ਨੇ। ਅੱਜ ਤੋਂ ਪਹਿਲਾਂ ਤਾਂ ਕਦੇ ਕਿਸੇ ਬਾਦਸ਼ਾਹ ਨੇ ਬੁਲਾ ਕੇ ਸਾਨੂੰ ਨਹੀਂ ਆਖਿਆ ਵੀ ਤੁਸੀਂ ਏਦਾਂ ਨਾ ਕਰੋ। ਤੂੰ ਕੋਈ ਨਵੀਂ ਰੀਤ ਚਲਾ ਰਿਹਾ? ਤੂੰ ਕੋਈ ਨਵਾਂ ਹੀ ਬਾਦਸ਼ਾਹ ਬਣਿਆ ਕਿ ਤੂੰ ਸਾਡੇ ਉੱਤੇ ਆਪਣਾ ਹੁਕਮ ਕੱਸਦਾ, ਸਾਡੇ ਉੱਤੇ ਆਪਣਾ ਹੁਕਮ ਚਲਾਉਣਾ?
ਨਿਰਭੈ ਸਦਾ ਹਮ ਪੈ ਨਾ ਲਿਓ।
ਅਸੀਂ ਨਿਰਭੈ ਹਾਂ, ਅਸੀਂ ਨਹੀਂ ਤੇਰਾ ਡਰ ਮੰਨਦੇ, ਨਾ ਹੀ ਅਸੀਂ ਤੇਰਾ ਭੈ ਮੰਨਦੇ ਹਾਂ।
ਕਰਤ ਰਹੇ ਜਿਮ ਵੱਡੇ ਹਮਾਰੇ,
ਜਿਵੇਂ ਸਾਡੇ ਵੱਡੇ ਕਰਦੇ ਰਹੇ ਨੇ ਅਸੀਂ ਤਾਂ ਉਹ ਕਰਨਾ। ਅਸੀਂ ਤਾਂ ਆਪਣੇ ਵਡੇਰਿਆਂ ਦੀ ਰੀਤ ਤੇ ਚੱਲਣਾ, ਜਿਹੜੇ ਸਾਡੇ ਵੱਡੇ ਵਡੇਰਿਆਂ ਵਿੱਚ ਹੁੰਦਾ ਰਿਹਾ, ਆਪਣੇ ਵਡੇਰਿਆਂ ਦੇ ਅਨੁਸਾਰ ਵਡੇਰਿਆਂ ਦੀ ਰੀਤ ਮੁਤਾਬਕ ਚੱਲਦੇ ਹਾਂ।
ਸਿਰ ਧਰ ਚੱਲੇ ਤੁਸੀਂ ਅਨੁਸਾਰੇ,
ਵਡੇਰਿਆਂ ਦੀ ਰੀਤ ਅਸੀਂ ਸਿਰ ਧਰ ਕੇ ਕਬੂਲ ਕਰਦੇ ਹਾਂ, ਤੇ ਉਸੇ ਦੇ ਅਨੁਸਾਰ ਅਸੀਂ ਚੱਲਣਾ ਤੇ ਚੱਲ ਰਹੇ ਹਾਂ।
ਸੁਣੋ ਰੰਗ ਕੇ ਰਿਸਿਉਰ ਆਏ,
ਜਦੋਂ ਬੇਨਵੇ ਫਕੀਰਾਂ ਨੇ ਟਕੇ ਵਾਂਗੂ ਖਰਾ ਜਵਾਬ ਦੇ ਦਿੱਤਾ ਨਾ ਔਰੰਗੇ ਨੂੰ, ਮੂੰਹ ਦੇ ਉੱਤੇ, ਅਸੀਂ ਮੰਨਦੇ ਹੀ ਨਹੀਂ ਤੇਰਾ ਕਹਿਣਾ, ਕੌਣ ਹੁੰਦਾ ਤੂੰ ਸਾਨੂੰ ਹੁਕਮ ਕਰਨ ਵਾਲਾ, ਅਸੀਂ ਤੇਰੀ ਪਰਜਾ ਥੋੜੀ ਹੈ। ਜਦੋਂ ਇਹ ਗੱਲਾਂ ਸੁਣੀਆਂ, ਸੁਣ ਕੇ ਨੁਰੰਗਾ ਗੁੱਸੇ ਵਿੱਚ ਆ ਗਿਆ। ਅੱਗੇ ਹੀ ਬੜਾ ਕ੍ਰੋਧੀ ਸੀ ਨੁਰੰਗਾ, ਹੰਕਾਰੀ ਬੰਦਾ ਕ੍ਰੋਧੀ ਵੀ ਜ਼ਿਆਦਾ ਹੁੰਦਾ, ਤੇ ਕ੍ਰੋਧ ਬੜਾ ਸੀ ਇਹਦੇ ਅੰਦਰ, ਗੁੱਸੇ ਵਿੱਚ ਅੱਗ ਭੰਬੂਲਾ ਹੋ ਗਿਆ।
ਸਭ ਨੋਕਾ ਭਰ ਦੀਏ ਚੜਾਏ,
ਚਾੜੋ ਇਹਨਾਂ ਨੂੰ ਕਿਸ਼ਤੀ ਦੇ, ਜਿਹੜੀ ਹਾਲਤ ਵੇਸ਼ਵਾਵਾਂ ਦੀ ਕੀਤੀ ਸੀ ਨਾ, ਜਮਨਾ ਦੇ ਪਾਣੀ ਚ ਰੋੜ ਕੇ ਡੋਬ ਕੇ, ਉਹ ਇਹਨਾਂ ਦੀ ਵੀ ਕਰੋ। ਇਹਨਾਂ ਨੂੰ ਕਿਸ਼ਤੀ ਦੇ ਉੱਤੇ ਚਾੜ ਦੋ, ਜਿੰਨੇ ਬੇਨਵੇ ਫਕੀਰ ਨੇ।
ਕਯੋ ਨਦੀ ਕੇ ਬਡ ਪਰਵਾ, ਜਾਏ ਡੁਬਾਵੋ ਬਾਚੈ ਨਾਏ।
ਇਹਨਾਂ ਨੂੰ ਕਿਸ਼ਤੀ ਦੇ ਉੱਤੇ ਚੜਾ ਕੇ ਜਮਨਾ ਦੇ ਪਾਣੀ ਵਿੱਚ ਲੈ ਜਾਓ, ਵਿਚਕਾਰ ਲੈ ਜਾਓ ਜਮਨਾ ਦੇ, ਜਿੱਥੇ ਤੇਜ਼ ਪ੍ਰਵਾਹ ਪਾਣੀ ਦਾ, ਉੱਥੇ ਲਿਜਾ ਕੇ ਕੱਲੇ ਕੱਲੇ ਨੂੰ ਪਾਣੀ ਵਿੱਚ ਡੋਬ ਕੇ ਮਾਰੋ, ਜਿਵੇਂ ਵੇਸ਼ਵਾਵਾਂ ਮਾਰੀਆਂ ਨੇ ਨਾ, ਉਦਾਂ ਇਹਨਾਂ ਨੂੰ ਵੀ ਮਾਰੋ, ਕੱਲੇ ਕੱਲੇ ਨੂੰ ਪਾਣੀ ਵਿੱਚ ਡੋਬ ਡੋਬ ਕੇ ਸੱਟੋ।
ਉਹ ਮਨ ਕੋਹੈ ਕਰ ਰਖਵਾਰੇ,
ਨਾਲ ਰਖਵਾਲੇ ਟੁਰ ਪਿਆ ਜੇ, ਸਿਪਾਹੀ ਨਾਲ ਜਾਇਆ ਜੇ, ਕਿਤੇ ਕੋਈ ਹੋਰ ਬੰਦਾ ਅਟੈਕ ਕਰਕੇ ਇਹਨਾਂ ਨੂੰ ਛੁਡਾਵੇ ਨਾ, ਤਕੜਾਈ ਕਰਕੇ ਇਹਨਾਂ ਨੂੰ ਨਾਲ ਲੈ ਕੇ ਜਮਨਾ ਦੇ ਪਾਣੀ ਵਿਚ ਰੋੜ ਕੇ ਮਾਰੋ।
ਔਰ
ਕਹਿੰਦੇ ਕਿਸ਼ਤੀ ਲੈ ਕੇ ਉਸ ਪਾਸੇ ਨੂੰ ਜਮਨਾ ਵਾਲੇ ਪਾਸੇ ਨੂੰ ਸਿਪਾਹੀ ਚੱਲ ਪਏ।
ਇਤਨੇ ਮੈਂ ਇੱਕ ਬੇਨਵ ਔਰ ਆਏ ਪੁਕਾਰੇ ਉੱਚੋ ਠੋਰ।
ਜਦੋਂ ਬੇਨਵੇ ਫਕੀਰ ਕਿਸ਼ਤੀ ਤੇ ਬਹਾ ਲਏ ਨਾ ਸਾਰੇ ਇਕੱਠੇ ਕਰਕੇ, ਤੇ ਔਰੰਗਾ ਵੀ ਖੜਾ ਸੀ ਨੇੜੇ ਹੀ, ਤੇ ਇੰਨੇ ਨੂੰ ਇੱਕ ਬੇਨਵਾ ਫਕੀਰ ਕਿਤੇ ਬਾਹਰੋਂ ਟਹਿਲਦਾ ਦੌੜਦਾ ਦੌੜਦਾ ਆਇਆ। ਉਹਨੂੰ ਪਤਾ ਲੱਗਾ ਵੀ ਮੇਰੇ ਨਾਲ ਦੇ ਸਾਥੀਆਂ ਨੂੰ ਕਿਸ਼ਤੀ ਤੇ ਚਾੜ ਕੇ ਰੋੜਨ ਲੱਗੇ ਨੇ, ਤੇ ਇੰਨੇ ਨੂੰ ਇੱਕ ਹੋਰ ਬੇਨਵਾ ਫਕੀਰ ਉਹ ਦੌੜ ਕੇ ਚੱਲ ਕੇ ਆਇਆ।
ਆਏ ਪੁਕਾਰੇ ਉੱਚੇ ਠੌਰ।
ਉਹ ਆ ਕੇ ਉੱਚੇ ਥਾਂ ਤੇ ਖਲੋ ਗਿਆ, ਤੇ ਖਲੋ ਕੇ ਉਹ ਬੇਨਵਾ ਫਕੀਰ ਉੱਚੀ ਉੱਚੀ ਆਵਾਜ਼ ਵਿਚ ਬੋਲਿਆ ਤੇ ਕਹਿਣ ਲੱਗਾ,
ਮੈਂ ਦਾਮਾਦ ਨੂੰ ਰੰਗ ਕੋ ਖਰੋ ਇਸਕੋ ਤਿਆਗ ਕੈਸੇ ਕਰੋ।
ਉਹ ਜਿਹੜੇ ਬਾਕੀ ਬੇਨਵੇ ਸੀ ਨਾ ਉਹਨੂੰ ਲੈ ਕੇ ਚੱਲੇ ਸੀ ਕਿਸ਼ਤੀ ਚ ਬਾਹ ਕੇ, ਇਹ ਬਾਹਰ ਰਹਿ ਗਿਆ ਕੰਢੇ ਤੇ। ਇਹ ਉੱਚੇ ਥਾਂ ਤੇ ਖਲੋ ਕੇ ਕਹਿੰਦਾ, ਉਹ ਮੈਨੂੰ ਕਿੱਥੇ ਛੱਡ ਕੇ ਚੱਲਿਓ ਔਰੰਗਜ਼ੇਬ ਦੇ ਜਵਾਈ ਨੂੰ, ਮੈਂ ਔਰੰਗੇ ਦਾ ਜਵਾਈ ਇੱਥੇ ਖੜਾ ਰਹਿ ਗਿਆ, ਬਾਕੀਆਂ ਨੂੰ ਸਾਰਿਆਂ ਨੂੰ ਲੈ ਚੱਲਿਓ ਤੇ ਮੈਨੂੰ ਜਵਾਈ ਨੂੰ ਕਿੱਥੇ ਛੱਡ ਕੇ ਚੱਲਿਓ।
ਇਨ ਸੰਗ ਮੋਏ ਚੜਾਏ ਸਿਦਰੀਆ ਇਸਕੀ ਦੋਇਤਾ ਵਿਧਵਾ ਕਰੀਏ।
ਮੈਨੂੰ ਵੀ ਲੈ ਚੱਲੋ ਇਹਨਾਂ ਦੇ ਨਾਲ, ਆ ਜਿਹੜੇ ਦੂਜੇ ਫਕੀਰਾਂ ਨੂੰ ਲਈ ਜਾਂਦੇ ਇਹਨਾਂ ਦੇ ਨਾਲ ਚੜਾ ਕੇ ਲੈ ਚੱਲੋ, ਤੇ ਔਰੰਗਜ਼ੇਬ ਦੀ ਲੜਕੀ ਰੰਡੀ ਕਰ ਦਿਓ ਮੈਨੂੰ ਵੀ ਮਾਰ ਕੇ, ਔਰੰਗੇ ਦੀ ਲੜਕੀ ਨੂੰ ਵਿਧਵਾ ਕਰ ਦਿਓ ਮਾਰ ਕੇ ਮੈਨੂੰ ਵੀ। ਹੁਣ ਉਹ ਫਕੀਰ ਸੀ ਬੇਨਵਾ, ਉਹਨੇ ਮੌਜ ਵਿਚ ਆ ਕੇ ਗੱਲ ਬਿਨਾਂ ਔਰੰਗੇ ਦੇ ਕਿਸੇ ਡਰ ਤੋਂ ਦਾ ਜਵਾਈ ਬਣ ਗਿਆ ਕਹਿ ਕੇ ਵੀ ਮੈਂ ਇਹਦਾ ਦਬਾਅ ਦਾ ਜਵਾਈ ਆ। ਤੇ ਕਹਿੰਦੇ ਇਸ ਪ੍ਰਕਾਰ ਨਾਲ ਜਦੋਂ ਇਹ ਬੋਲ ਬੋਲੇ ਉਸ ਬੇਨਵੇ ਨੇ,
ਸੁਣ ਨੋ ਰੰਗ ਨੇ ਦੀਏ ਛੁਟਾਏ ਇਹ ਤੋਂ ਬੜੇ ਢੀਟ ਸਮਝਾਏ।
ਉਹ ਔਰੰਗਜ਼ੇਬ ਹੁਣ ਸਿਰ ਥੱਲੇ ਕਰੇ ਵੀ ਉਹਨੂੰ ਤਾਂ ਧਰਤੀ ਵੇਲ ਨਾ ਦੇਵੇ, ਨਾਲੇ ਹੱਸੇ ਵੀ ਇਹ ਤਾਂ ਬੜੇ ਢੀਠ ਨੇ, ਇਹ ਤਾਂ ਨੀ ਮੰਨਦੇ ਕਿਸੇ। ਔਰੰਗਜ਼ੇਬ ਨੇ ਆਖਿਆ ਵੀ ਇਹ ਬੜੇ ਢੀਠ ਨੇ, ਇਹਨਾਂ ਨੇ ਨੀ ਮੰਨਣੀ ਕਿਸੇ ਦੀ। ਉਹਨੇ ਆਖਿਆ ਛੱਡ ਦਿਓ ਵੀ ਸਾਰਿਆਂ ਨੂੰ ਛੱਡ ਦਿਓ, ਕੋਈ ਨੀ ਰੋੜਨ ਦੀ ਕਿਸੇ ਨੂੰ ਲੋੜ।
ਮਰਬੇ ਮੈਂ ਬਿਲੰਬ ਅਬ ਨਹੀਂ।
ਕਹਿੰਦਾ ਵੇਖੋ ਮਰਨ ਵਿਚ ਦੇਰੀ ਕੋਈ ਨੀ, ਵੀ ਕਿਸ਼ਤੀ ਤੇ ਬਾਏ ਹੋਏ ਨੇ ਬਸ ਅੱਗੇ ਜਾ ਕੇ ਰੋੜਨੇ ਹੀ ਨੇ। ਕਹਿੰਦੇ ਮਰਨ ਵਿਚ ਕੋਈ ਦੇਰੀ ਨਹੀਂ ਹੈ।
ਉਹ ਨਿਧੜਕ ਬਾਤ ਇਨ ਕਹੇ।
ਪਰਾ ਵੇਖੋ ਕਿੱਡੇ ਨਿਧੜਕ ਨੇ, ਫਿਰ ਵੀ ਇਹਨੇ ਇਹ ਗੱਲ ਕਹਿ ਦਿੱਤੀ, ਮਰਨ ਨੂੰ ਪੂਰੇ ਤਿਆਰ ਨੇ। ਪਿਆ ਵੇਖੋ ਬਾਹਰੋਂ ਇੱਕ ਫਕੀਰ ਆ ਕੇ ਏਦਾਂ ਦੀ ਗੱਲ ਕਹਿ ਰਿਹਾ, ਉਹ ਵੀ ਹਿੰਦੁਸਤਾਨ ਦੇ ਬਾਦਸ਼ਾਹ ਨੂੰ, ਔਰੰਗਜ਼ੇਬ ਵਰਗੇ ਮੇਰੇ ਵਰਗੇ ਬਾਦਸ਼ਾਹ ਨੂੰ ਕਹਿ ਰਿਹਾ। ਕਹਿੰਦਾ ਇਹ ਤਾਂ ਬੜੇ ਨਿਧੜਕ ਨੇ, ਇਹ ਤਾਂ ਡਰਦੇ ਹੀ ਨਹੀਂ, ਇਹ ਤਾਂ ਬੜੇ ਢੀਠ ਨੇ।
ਮਰੇ ਨਾ ਸਮਝਿਆ ਪਾਛਲ ਰਹੇ।
ਇਹਨਾਂ ਨੂੰ ਜੇ ਮਾਰ ਵੀ ਦਿੱਤਾ ਨਾ ਤੇ ਜਿਹੜੇ ਪਿਛਲੇ ਰਹਿੰਦੇ ਨੇ ਉਹਨਾਂ ਨੇ ਫਿਰ ਨੀ ਸਮਝਣਾ, ਉਹਨਾਂ ਨੇ ਫਿਰ ਏਦਾਂ ਦੀਆਂ ਟੋਂਚਾਂ ਲਾਣੀਆਂ ਨੇ। ਏਦਾਂ ਦੇ ਬੰਦਿਆਂ ਨੂੰ ਤਾਂ ਹੱਥ ਹੀ ਜੋੜਨੇ ਚਾਹੀਦੇ ਨੇ, ਇਹਨਾਂ ਦੇ ਕੀ ਪਤਾ ਜਾ ਕੇ ਕੱਲ ਨੂੰ ਕੀ ਕਹਿ ਦੇਣ। ਜਿਹੜੇ ਪਿੱਛੇ ਜੀਵਦੇ ਰਹਿ ਜਾਣਗੇ ਬੇਨਵੇ, ਉਹਨਾਂ ਨੇ ਮੁੜ ਕੇ ਮੇਰਾ ਭੰਡੀ ਪ੍ਰਚਾਰ ਸ਼ੁਰੂ ਕਰ ਦੇਣਾ, ਪਤਾ ਨੀ ਕਿੰਨੀਆਂ ਕੁ ਗੱਲਾਂ ਮੇਰੇ ਨਾਂ ਤੇ ਰੋਜ਼ ਕਰਿਆ ਕਰਨਗੇ।
ਹੱਠ ਤੇ ਅੜੈ ਪੰਥ ਅਸ ਆਏ।
ਇਹ ਹੱਠ ਨਾਲ ਅੜਨ ਵਾਲੇ ਨੇ ਤਾਂ ਬੇਨਵਿਆਂ ਦਾ ਪੰਥ ਹੀ ਇਹੋ ਜਿਹਾ ਹੈ।
ਇਨਕੋ ਤਿਆਗੋ ਕਛੂ ਨਾ ਕਹੋ।
ਪਹਿਲਾਂ ਛੱਡ ਦਿਓ ਇਹਨਾਂ ਨੂੰ, ਇਹਨਾਂ ਨੂੰ ਕੁਝ ਵੀ ਕਹਿਣ ਦੀ ਲੋੜ ਨਹੀਂ।
ਢੀਠ ਮੂਢਤਾ ਮੈਂ ਬਦਲੋ।
ਇਹ ਤਾਂ ਬੜੇ ਢੀਠ ਨੇ, ਮੂਰਖ ਨੇ, ਮੈਂ ਸਮਝ ਲਿਆ ਵੀ ਮੂਰਖ ਬੰਦੇ ਦੇ ਨਾਲ ਏਦਾਂ ਦਾ ਸਿਰ ਨੀ ਆਪਾਂ ਨੂੰ ਲਾਣਾ ਚਾਹੀਦਾ। ਇਹਨਾਂ ਮੂਰਖਾਂ ਦਾ ਕੀ ਪਤਾ ਹੈ ਕਿਹੜੇ ਵੇਲੇ ਕੀ ਕਹਿ ਦੇਣ, ਕੀ ਆਖ ਦੇਣ।
ਦੇਸ਼ ਦੇਸ਼ ਤੇ ਇਹ ਚੱਲ ਆਏ ਹੋਏ ਸਮੂਹ ਤੋਰ ਉਠਾਏ।
ਇੱਕ ਫਕੀਰ ਨੇ ਆ ਕੇ ਫਤੂਰ ਪਾ ਦਿੱਤਾ ਇੱਥੇ ਕਹਿ ਕੇ ਵੀ ਮੈਂ ਔਰੰਗੇ ਦਾ ਜਵਾਈ ਹਾਂ, ਜਿਹਦੇ ਨਾਲ ਦੇ 15-20-50-100 ਹੋਰ ਸਾਰੇ ਦੇਸ਼ ਚੋਂ ਆ ਗਏ। ਕਈ ਨੇ ਤਾਂ ਹਲੇ ਤਾਂ ਕੱਲੇ ਦਿੱਲੀ ਦੇ ਫੜੇ ਨੇ, ਜਿਹੜੇ ਦੂਜੇ ਸ਼ਹਿਰਾਂ ਦੇ ਨੇ ਉਹ ਸਾਰੇ ਇਕੱਠੇ ਹੋ ਕੇ ਆ ਗਏ। ਇਹ ਤਾਂ ਆ ਕੇ ਫਤੂਰ ਪਾ ਕੇ ਰੱਖ ਦੇਣਗੇ ਮੇਰੇ ਸ਼ਹਿਰ ਚ, ਇਹਨਾਂ ਨੇ ਤੇ ਆ ਕੇ ਮੇਰਾ ਜਲੂਸ ਕੱਢ ਕੇ ਰੱਖ ਦੇਣਾ, ਪਤਾ ਨੀ ਕੀ ਬਣਨਗੇ ਆ ਕੇ। ਹਾਲੇ ਤਾਂ ਕੱਲਾ ਜਵਾਈ ਬਣਿਆ, ਮੁੜ ਕੇ ਪਤਾ ਨੀ ਕੀ ਬਣਨ ਆ ਕੇ ਮੇਰੇ ਵਾਸਤੇ, ਤਾਂ ਬੜੀ ਵੱਡੀ ਦਿੱਕਤ ਖੜੀ ਹੋ ਜਾਏਗੀ।
ਬੱਚੇ ਬੇਨਵਾਇਮ ਚੱਲ ਗਏ।
ਕਹਿੰਦੇ ਏਦਾਂ ਸਾਰੇ ਛੜਾ ਦਿੱਤੇ, ਇੱਕ ਫਕੀਰ ਬੇਨਵੇ ਦੇ ਬੋਲ ਬੋਲਣ ਨਾਲ ਸਾਰੇ ਛੁੱਟ ਗਏ। ਔਰੰਗਜ਼ੇਬ ਦੇ ਛੁੱਟੇ ਹੋਏ ਉਹ ਸਾਰੇ ਬੇਨਵੇ ਚਲੇ ਗਏ।
ਮਨੋ ਕਾਲ ਤੇ ਛੂਟਤ ਬਏ।
ਕਹਿੰਦੇ ਮਨੋ ਕਾਲ ਦੇ ਮੂੰਹ ਚੋਂ ਨਿਕਲ ਕੇ ਆਏ ਨੇ, ਨਹੀਂ ਤਾਂ ਐਨ ਮਰਨ ਦੇ ਕੰਢੇ ਹੀ ਸੀ, ਬਸ ਕਿਸ਼ਤੀ ਚ ਬਿਠਾ ਲਿਆ ਸੀ, ਲੈ ਕੇ ਡੋਬਣਾ ਹੀ ਸੀ ਜਾ ਕੇ। ਤੇ ਕਹਿੰਦੇ ਮੂੰਹ ਦੇ ਵਿੱਚੋਂ ਕਾਲ ਦੇ ਨਿਕਲ ਕੇ ਜਿਉਂਦੇ ਆਏ ਨੇ, ਬਚ ਗਏ ਨੇ ਮਾਨੋ।
ਇਤਿਹਾਸਕ ਤੁਰਕਨ ਸੰਗ ਬਾਦੀਓ,
ਕਿਦਾਂ ਇਹਨੇ ਬੜੇ ਤੁਰਕਾਂ ਨਾਲ, ਪਹਿਲਾਂ ਤਾਂ ਤੁਰਕਾਂ ਨਾਲ ਹੀ ਇਹਨੇ ਵਾਦ ਵਿਵਾਦ ਕੀ, ਹਿੰਦੂਆਂ ਨਾਲ ਤਾਂ ਜਿਹੜੀ ਕੀਤੀ ਸੋ ਕੀਤੀ, ਏਦਾਂ ਸੂਫੀ ਬੇਨਵੇ ਤੇ ਜਿਹੜੇ ਸੀਆ ਮੁਸਲਮਾਨ ਹੁੰਦੇ ਨੇ ਉਹਨਾਂ ਨੂੰ ਇਹਨੇ ਬੜੇ ਤਸੀਹੇ ਦਿੱਤੇ, ਬੜਿਆਂ ਨੂੰ ਬੁਲਾ ਬੁਲਾ ਕੇ, ਕਦੇ ਕਿਹਨਾਂ ਨੂੰ ਬੁਲਾ ਲੈਂਦਾ ਸੀ ਸ਼ਰਮਤ ਵਰਗੇ ਫਕੀਰਾਂ ਨੂੰ ਕਦੇ ਸੱਦ ਲੈਣਾ। ਏਦਾਂ ਪਹਿਲਾਂ ਤਾਂ ਇਹਨੇ ਤੁਰਕਾਂ ਨੂੰ ਬੜੇ ਜ਼ਿਆਦਾ ਵਾਦ ਵਿਵਾਦ ਕਰਕੇ ਸਜਾਵਾਂ ਦਿੱਤੀਆਂ।
ਨੋਰੰਗ ਮਾਮੂਡ ਪਰਮਾ ਦਿਓ,
ਇਹੋ ਜਿਹਾ ਨੁਰੰਗਾ ਜਿਹੜਾ ਮਹਾਮੂਡ ਮੂਰਖ ਹੈ ਤੇ ਪਰਮਾਦਿਆ ਭੁੱਲਿਆ ਹੋਇਆ ਹੈ।
ਪੁਨ ਹਿੰਦਨ ਪਰ ਤਰਕ ਵਡਾਏ,
ਪਹਿਲਾਂ ਤਾਂ ਮੁਸਲਮਾਨਾਂ ਵੱਲ ਸੀ ਖਿਆਲ ਇਹਦਾ, ਫਿਰ ਹੁਣ ਹਿੰਦੂਆਂ ਵੱਲ ਆ ਗਿਆ। ਕਹਿੰਦਾ ਆ ਜਿਹੜੇ ਹਿੰਦੂ ਟੁਰੇ ਫਿਰਦੇ ਨੇ ਮੇਰੇ ਦੇਸ਼ ਵਿੱਚ, ਮੇਰੇ ਰਾਜ ਵਿੱਚ, ਇਹਨਾਂ ਵੱਲ ਵੀ ਵੇਖੀਏ ਕੀ ਕਰਦੇ ਨੇ। ਫਿਰ ਕਹਿੰਦੇ ਹਿੰਦੂਆਂ ਵੱਲ ਇਹਨੇ ਵੇਖਿਆ, ਉਹਨਾਂ ਵੱਲ ਤਰਕ ਕੀਤੀ।
ਬੁੱਤ ਪੂਜਤ ਇਨ ਸਮਝ ਨਾ ਕਾਏ,
ਕਹਿੰਦਾ ਇਹ ਤਾਂ ਪੱਥਰ ਪੂਜਦੇ ਨੇ, ਇਹ ਤਾਂ ਬੁੱਤਾਂ ਨੂੰ ਪੂਜਦੇ ਨੇ, ਤਾਂ ਬਿਲਕੁਲ ਹੀ ਬੇਸਮਝ ਨੇ, ਇਹਨਾਂ ਨੂੰ ਤਾਂ ਸਮਝ ਹੀ ਕੋਈ ਨੀ ਵੀ ਪੱਥਰ ਰੱਖ ਕੇ ਉਹਨੂੰ ਭਗਵਾਨ ਬਣਾ ਕੇ ਉਹਦੀ ਪੂਜਾ ਕਰਦੇ ਨੇ, ਤਾਂ ਬਿਲਕੁਲ ਹੀ ਬੇਸਮਝ ਨੇ।
ਥਾਨ ਥਾਨ ਮੰਦਰ ਬੋ ਕਰੇ, ਘਰ ਘਰ ਪਾਤਰ ਘਰ ਘਰ ਧਰੇ,
ਇਹਨਾਂ ਨੇ ਥਾਵਾਂ ਥਾਵਾਂ ਤੇ ਬੜੇ ਮੰਦਰ ਬਣਾਏ ਹੋਏ ਨੇ ਤੇ ਪੱਥਰ ਘੜ ਘੜ ਕੇ ਪੱਥਰਾਂ ਦੀਆਂ ਮੂਰਤੀਆਂ ਬਣਾ ਬਣਾ ਕੇ ਉਹ ਆਪਣੇ ਘਰਾਂ ਵਿੱਚ ਰੱਖੀਆਂ ਤੇ ਕਹਿੰਦੇ ਜੀ ਸਾਡਾ ਭਗਵਾਨ ਹੈ। ਏਦਾਂ ਪੱਥਰਾਂ ਦੀਆਂ ਮੂਰਤੀਆਂ ਘੜ ਘੜ ਕੇ ਆਪਣੇ ਘਰਾਂ ਚ ਰੱਖ ਕੇ ਉਹਨੂੰ ਭਗਵਾਨ ਤੇ ਪਰਮੇਸ਼ਰ ਜਾਣ ਜਾਣ ਕੇ ਪੂਜਦੇ ਨੇ।
ਚੰਦਨ ਫੁੱਲ ਲਾਏ ਕੰਨ ਸਾਰਾ,
ਉਹਨਾਂ ਨੂੰ ਚੰਦਨ ਲਾਉਂਦੇ ਨੇ, ਫੁੱਲ ਭੇਟ ਕਰਦੇ ਨੇ, ਸੁਗੰਧੀਆਂ ਦਾ ਚਰਚਨ ਕਰਦੇ ਨੇ ਉਹਨਾਂ ਪੱਥਰਾਂ ਉੱਤੇ।
ਬਾਰ ਬਖਾਰੇ ਬਾਰੰਗ ਬਾਰਾ,
ਤੇ ਬਾਰ ਬਾਰ ਪਾਣੀ ਦੇ ਨਾਲ ਉਹਨਾਂ ਮੂਰਤੀਆਂ ਨੂੰ ਧੋਂਦੇ ਨੇ, ਉਹਨਾਂ ਮੂਰਤੀਆਂ ਨੂੰ ਧੋ ਕੇ ਉਹਨਾਂ ਦੇ ਪੈਰ ਧੋ ਕੇ ਮੂਰਤੀਆਂ ਦੇ ਉਹ ਪਾਣੀ ਪੀਂਦੇ, ਕਹਿੰਦੇ ਜੀ ਇਹ ਚਰਨਾ ਮ੍ਰਿਤ ਹੈ। ਕਹਿੰਦੇ ਏਦਾਂ ਮੂਰਤੀਆਂ ਨੂੰ ਬਾਰ ਬਾਰ ਪੱਥਰਾਂ ਨੂੰ ਧੋਂਦੇ ਹਨ।
ਧੋਏ ਬੁੱਤਨ ਕੋ ਪੀਵੇ ਪਾਣੀ,
ਔਰ ਬੁੱਤਾਂ ਨੂੰ ਧੋ ਕੇ ਪੱਥਰਾਂ ਨੂੰ ਧੋ ਕੇ ਉਹਨਾਂ ਦੇ ਪੈਰ ਧੋ ਕੇ ਫਿਰ ਉਹ ਪਾਣੀ ਪੀਂਦੇ ਨੇ ਪਵਿੱਤਰ ਸਮਝ ਕੇ।
ਉਹ ਅੰਨ ਦਰੈ ਅਗਵਾਨੀ,
ਤੇ ਝੂਠਾ ਹੀ ਅੰਨ ਰੱਖ ਦਿੰਦੇ ਥਾਲੀਆਂ ਚ ਪਾ ਕੇ ਕਿ ਸਾਡੇ ਭਗਵਾਨ ਜੀ ਭੋਗ ਲਾਣਗੇ। ਹੁਣ ਪੱਥਰ ਵੀ ਕਦੇ ਭੋਗ ਲਾਂਦਾ? ਔਰੰਗਜ਼ੇਬ ਨੇ ਤਰਕ ਕੀਤੀ ਬੜੀ ਵੱਡੀ, ਕਹਿੰਦਾ ਪੱਥਰਾਂ ਦੇ ਅੱਗੇ ਥਾਲਾਂ ਵਿੱਚ ਰੋਟੀਆਂ ਪਾ ਕੇ ਰੱਖ ਦਿੰਦੇ ਨੇ ਤੇ ਕਹਿੰਦੇ ਜੀ ਸਾਡੇ ਠਾਕੁਰ ਜੀ ਨੇ ਭੋਗ ਲਾਇਆ, ਮੁੜ ਕੇ ਆਪ ਹੀ ਖਾ ਜਾਂਦੇ ਨੇ।
ਉਹਨੇ ਉਠਾਏ ਆਪ ਲੈ ਖਾਏ, ਇਸ ਤੇ ਕਹੇ ਬਿਸਤੇ ਆਮ ਜਾਏ।
ਪਹਿਲਾਂ ਪੱਥਰ ਦੇ ਅੱਗੇ ਰੱਖ ਦਿੰਦੇ ਨੇ ਮੂਰਤੀ ਅੱਗੇ ਉਹ ਪ੍ਰਸ਼ਾਦਾ, ਮੁੜ ਕੇ ਜਿਹੜੇ ਉਹ ਬਾਹਮਣ ਹੁੰਦੇ ਨੇ ਬੋਦੀਆਂ ਵਾਲੇ ਜੰਜੂਆਂ ਵਾਲੇ ਉਹ ਚੁੱਕ ਕੇ ਪ੍ਰਸ਼ਾਦਾ ਆਪ ਹੀ ਖਾ ਜਾਂਦੇ ਨੇ, ਮੁੜ ਕੇ ਜਿਹੜਾ ਅੱਗੇ ਪਕਵਾਨ ਰੱਖਦੇ ਨੇ ਜਿਹੜੀ ਖੀਰ ਰੱਖਦੇ ਨੇ ਆਪ ਹੀ ਖਾ ਕੇ ਤੇ ਕਹਿੰਦੇ ਜੀ ਅਸੀਂ ਤਾਂ ਬਹਿਸਤ ਨੂੰ ਜਾਵਾਂਗੇ, ਹੁਣ ਅਸੀਂ ਤਾਂ ਠਾਕੁਰ ਜੀ ਦਾ ਭੋਗ ਛਕਿਆ, ਠਾਕੁਰ ਜੀ ਦਾ ਭੋਗ ਛਕਿਆ, ਅਸੀਂ ਬਹਿਸਤ ਨੂੰ ਜਾਵਾਂਗੇ। ਏਦਾਂ ਦੀਆਂ ਗੱਲਾਂ ਕਰਦੇ, ਗੁਰਬਾਣੀ ਵਿੱਚ ਵੀ ਬਚਨ ਆਉਂਦਾ, ਮਹਾਰਾਜ ਭਗਤ ਕਬੀਰ ਜੀ ਦੇ ਬਚਨ ਹਨ, ਉਹ ਕਹਿੰਦੇ ਨੇ ਪਾਤ ਪਹਿਤ ਯਾਰ ਲਾਪ ਸੀ ਕਰ ਕਰਾ ਕਾ ਸਾਰ, ਭੋਗਣ ਹਾਰੈ ਭੋਗਿਆ ਇਸ ਮੂਰਤ ਕੈ ਮੁਖ ਛਾਰ। ਕਹਿੰਦੇ ਬੜੇ ਬੜੇ ਸੋਹਣੇ ਪਕਵਾਨ ਬਣਾ ਕੇ ਰੱਖੇ, ਖਾਧੇ ਬਾਹਮਣ ਨੇ ਤੇ ਸਵਾਹ ਲੈ ਕੇ ਮੂਰਤੀ ਦਾ ਮੂੰਹ ਮਾਂਜਣਾ ਸ਼ੁਰੂ ਕਰ ਦਿੱਤਾ ਵੀ ਭਗਵਾਨ ਜੀ ਦਾ ਮੂੰਹ ਜੂਠਾ ਹੋ ਗਿਆ ਹੋਣਾ। ਕਹਿੰਦੇ ਫਿਰ ਭਗਵਾਨ ਜੀ ਦੇ ਮੂੰਹ ਦੇ ਵਿੱਚ ਤਾਂ ਸਵਾਹ ਹੀ ਗਈ, ਪ੍ਰਸ਼ਾਦਾ ਤਾਂ ਨਾ ਗਿਆ, ਪਕਵਾਨ ਤਾਂ ਨਾ ਗਿਆ, ਪਕਵਾਨ ਤੇ ਬਾਹਮਣ ਦੇ ਪੇਟ ਚ ਚਲਾ ਗਿਆ। ਤੇ ਔਰੰਗਜ਼ੇਬ ਨੇ ਇਸ ਗੱਲ ਤੇ ਤਰਕ ਕੀਤੀ, ਕਹਿੰਦਾ ਫਿਰ ਖਾ ਕੇ ਕਹਿੰਦੇ ਜੀ ਅਸੀਂ ਤਾਂ ਬਹਿਸਤ ਨੂੰ ਜਾਵਾਂਗੇ।
ਮਿਲਕਾ ਦੀ ਮੁੱਲਾ ਸਮਝਾਏ, ਨੂਰੰਗ ਕੋ ਕਹਿ ਕਹਿ ਸਮਝਾਏ।
ਇੱਕ ਤਾਂ ਔਰੰਗਜ਼ੇਬ ਦੀ ਬਿਰਤੀ ਇਹੋ ਜੀ, ਇੱਕ ਸੰਗੀ ਉਹੋ ਜੇ, ਜਿਵੇਂ ਆਮ ਕਰਕੇ ਇੱਕ ਕਹਾਵਤ ਨੀ ਕਹਿੰਦੇ ਵੀ ਇੱਕ ਤਾਂ ਉਦਾਂ ਕਮਲੀ ਇੱਕ ਪੈ ਗਈ ਸੇਵਿਆਂ ਦੇ ਰਾਹ, ਕਹਾਵਤ ਹੈ ਨਾ ਸਿਆਣਿਆਂ ਦੀ ਵੀ ਇੱਕ ਉਦਾਂ ਕਮਲੀ ਇੱਕ ਸੇਵਿਆਂ ਦੇ ਰਾਹ ਪੈ ਗਈ। ਇੱਕ ਤਾਂ ਉਦਾਂ ਔਰੰਗਾ ਕਮਲਾ ਸੀ, ਇੱਕ ਉਹਦੇ ਨਾਲ ਜਿਹੜੇ ਸਾਥੀ ਮੁਲਾਣੇ ਕਾਜੀ ਉਹ ਵੀ ਅੱਗੋਂ ਉਹੋ ਜਿਹੀਆਂ ਹੀ ਸਲਾਹਾਂ ਦੇਣ ਵਾਲੇ, ਕੋਈ ਮਤ ਦੇਣ ਵਾਲਾ ਤਾਂ ਹੈ ਹੀ ਨਹੀਂ ਸੀ। ਉਹ ਜਿੰਨੇ ਮੁਲਾਣੇ ਜਿੰਨੇ ਕਾਜੀ ਉਹ ਸਾਰੇ ਔਰੰਗਜ਼ੇਬ ਨੂੰ ਕਹਿੰਦੇ ਨੇ, ਸਮਝਾਉਂਦੇ ਨੇ,
ਆਲਮਗੀਰ ਹੈ ਤੂੰ ਏਕ,
ਬਸ ਬਾਦਸ਼ਾਹ ਤੂੰ ਹੀ ਆ ਇੱਕ ਆਲਮਗੀਰ, ਆਲਮਗੀਰ ਤੇਰੇ ਵਰਗਾ ਤਾਂ ਕੋਈ ਪ੍ਰਕਾਸ਼ ਵਾਲਾ ਹੈ ਹੀ ਨੀ, ਇੱਕ ਤੂੰ ਹੀ ਆਲਮਗੀਰ ਹੈ।
ਤੁਝ ਕਹਿ ਬੇ ਮੈਂ ਖਲਕ ਅਨੇਕ,
ਤੇਰੇ ਕਹਿਣ ਵਿੱਚ ਅਨੇਕਾਂ ਖਲਕਤਾਂ ਚੱਲਦੀਆਂ ਨੇ, ਅਨੇਕਾਂ ਕੱਲੀ ਹਿੰਦੁਸਤਾਨ ਦੀ ਨਹੀਂ, ਅਨੇਕਾਂ ਖਲਕਤਾਂ ਤੇਰੇ ਕਹਿਣ ਦੇ ਵਿੱਚ ਤੇਰੇ ਹੁਕਮ ਚ ਚੱਲਦੀਆਂ ਨੇ।
ਮਾਰਗ ਭਲੇ ਚਲਾਵਨ ਕਈਐ, ਸਭ ਪਰ ਹੁਕਮ ਆਪਣ ਨਿਰਭਈਐ।
ਇਹ ਬਾਦਸ਼ਾਹ ਤੈਨੂੰ ਇਹਨਾਂ ਲੋਕਾਂ ਨੂੰ ਭਲੇ ਮਾਰਗ ਤੇ ਪਾਉਣਾ ਚਾਹੀਦਾ, ਤੂੰ ਵੱਡਾ ਸ੍ਰੇਸ਼ਟ ਹੈ, ਤੂੰ ਆਪ ਭਲੇ ਰਸਤੇ ਤੇ ਚੱਲਦਾ। ਆ ਜਿਹੜੇ ਲੋਕ ਭਟਕੇ ਹੋਏ ਨੇ, ਪੱਥਰਾਂ ਨੂੰ ਪੂਜ ਰਹੇ ਨੇ, ਮੂਰਤੀਆਂ ਨੂੰ ਪੂਜ ਰਹੇ ਨੇ, ਇਹਨਾਂ ਸਾਰਿਆਂ ਨੂੰ ਭਲੇ ਮਾਰਗ ਤੇ ਪਾਉਣਾ ਚਾਹੀਦਾ, ਤੈਨੂੰ ਸ੍ਰੇਸ਼ਟ ਰਸਤੇ ਤੇ ਪਾਉਣਾ ਚਾਹੀਦਾ। ਇਹਨਾਂ ਸਾਰਿਆਂ ਤੇ ਤੂੰ ਆਪਣਾ ਹੁਕਮ ਕਰ, ਇਹਨਾਂ ਸਾਰਿਆਂ ਤੇ ਆਪਣਾ ਹੁਕਮ ਚਲਾ।
ਸ਼ਰਾਧੀਨ ਬਿਰਧਾਵਨ ਕਰੀਐ,
ਇਹਨਾਂ ਨੂੰ ਸ਼ਰ੍ਹਾਂ ਦੇ ਦੇੜੇ ਲੈ ਕੇ ਆ, ਤੇ ਆਪਣੇ ਸ਼ਰ੍ਹਾਂ ਦਾ ਔਰ ਆਪਣੇ ਦੀਨ ਦਾ ਵਾਧਾ ਕਰ। ਸਾਡੇ ਦੀਨ ਵਧੇਗਾ ਜਦੋਂ ਇਹਨਾਂ ਹਿੰਦੂਆਂ ਨੂੰ ਮੁਸਲਮਾਨ ਬਣਾਏਗਾ, ਸ਼ਰ੍ਹਾਂ ਵਿੱਚ ਚਲਾਏਗਾ, ਤੇ ਸਾਡੇ ਦੀਨ ਮਜ਼ਹਬ ਵਿੱਚ ਵਾਧਾ ਹੋਵੇਗਾ।
ਚਿਰੰਕਾਲ ਜਸ ਜੁਤ ਜਗ ਥੀਰੀਐ,
ਚਿਰੰਕਾਲ ਤੱਕ ਜਗਤ ਵਿੱਚ ਤੁਹਾਡਾ ਜਸ ਹੋਵੇਗਾ। ਇਹ ਬਾਦਸ਼ਾਹ ਔਰੰਗਜ਼ੇਬ ਨੇ ਦੀਨ ਮਜ਼ਹਬ ਦਾ ਬੜਾ ਪ੍ਰਚਾਰ ਕੀਤਾ, ਏਦਾਂ ਸਾਰੇ ਲੋਕਾਂ ਵਿੱਚ ਅੱਜ ਤੱਕ ਨਹੀਂ ਚਿਰੰਕਾਲ ਤੱਕ ਤੇਰਾ ਸੁਜਸ ਹੋਵੇਗਾ, ਤੇਰੀ ਮਹਿਮਾ ਹੋਵੇਗੀ।
ਮਹਾਦੀਨ ਕੋ ਹੈ ਅਤ ਪਿਆਰੋ,
ਤੇ ਤੂੰ ਆਪਣੇ ਇਸ ਦੀਨ ਨੂੰ ਜਿਹੜਾ ਮਹਾਦੀਨ ਹੈ ਇਹਦਾ ਅਤ ਪਿਆਰਾ ਹੈ।
ਜੋ ਸੁਖ ਦੇ ਸਬਨ ਤੇ ਭਾਰੋ,
ਇਹ ਸਾਡਾ ਦੀਨ ਇੰਨਾ ਪਿਆਰਾ, ਇਹ ਸਾਰਿਆਂ ਨੂੰ ਸੁਖ ਦੇਣ ਵਾਲਾ, ਇਹ ਸਾਰਿਆਂ ਨੂੰ ਸਭ ਤੋਂ ਵੱਡਾ ਸੁਖ ਦੇਣ ਵਾਲਾ।
ਕੋ ਨਾ ਦੀਨ ਮੈਂ ਤੁਝ ਸਮ ਭਇਓ,
ਬਾਦਸ਼ਾਹ ਅੱਜ ਤੋਂ ਪਹਿਲਾਂ ਤੇਰੇ ਵਰਗਾ ਸਾਡੇ ਦੀਨ ਵਿੱਚ ਕੋਈ ਹੋਇਆ ਹੀ ਨਹੀਂ, ਸਾਡੇ ਇਸ ਦੀਨੇ ਇਸਲਾਮ ਵਿੱਚ ਤੇਰੇ ਵਰਗਾ ਅੱਜ ਤੋਂ ਪਹਿਲਾਂ ਕਦੇ ਕੋਈ ਹੋਇਆ ਹੀ ਨਹੀਂ। ਇਹਦੇ ਅਰਥ ਦੋ ਲੱਗ ਜਾਂਦੇ ਨੇ, ਵਾਕਈ ਨਹੀਂ ਹੋਇਆ ਹੋਣਾ, ਇੱਕ ਤਾਂ ਇਹ ਵੀ ਹੋ ਸਕਦਾ, ਪਰ ਉਹ ਆਪਣੇ ਢੰਗ ਨਾਲ ਕਹਿ ਰਹੇ ਨੇ ਕਿ ਤੇਰੇ ਵਰਗਾ ਸਾਡੇ ਇਸ ਮਜ਼ਹਬ ਵਿੱਚ ਇਸਲਾਮ ਵਿੱਚ ਹੇ ਬਾਦਸ਼ਾਹ ਅੱਜ ਤੋਂ ਪਹਿਲਾਂ ਕਦੇ ਕੋਈ ਨਹੀਂ ਹੋਇਆ।
ਕਬੂ ਨਾ ਹੋਇਓ,
ਨਾ ਹੋਇਆ ਨਾ ਹੈ ਤੇ ਨਾ ਹੀ ਤੇਰੇ ਵਰਗਾ ਕੋਈ ਹੋਵੇਗਾ।
ਜੋ ਕਿਛ ਕਯੋ ਚਾਹੇ ਜਗ ਮਾਏ, ਸੋਏ ਸਾਚ ਅੰਥਾ ਨਾਈ।
ਜੋ ਕੁਝ ਤੂੰ ਕਰਨਾ ਚਾਹੁੰਦਾ ਉਹੀ ਜਗਤ ਵਿੱਚ ਹੁੰਦਾ, ਅਨਥਾ ਹੋਰ ਕੁਝ ਨਹੀਂ ਸੱਚ ਹੋ ਸਕਦਾ।
ਨਦੀ ਅਗਾਧ ਨੀਰ ਬਡ ਬਹੇ, ਹੋਏ ਪਗਾਰ ਤੋਏ ਕੋ ਲਹੇ।
ਇਹ ਸੰਸਾਰ ਵਿੱਚ ਅਗਾਧ ਨਦੀ ਵਹਿ ਰਹੀ ਹੈ ਬੜੀ ਡੂੰਗੀ, ਪਰ ਹੇ ਬਾਦਸ਼ਾਹ ਜਦੋਂ ਤੂੰ ਹੁਕਮ ਕਰਦਾ ਤੇ ਉਹ ਅਗਾਧ ਨਦੀ ਪੈਰ ਪੈਰ ਜਿੰਨਾ ਪਾਣੀ ਰਹਿ ਜਾਂਦਾ ਉਹਦੇ ਵਿੱਚ, ਕਿੱਥੇ ਹਾਥੀਆਂ ਨੂੰ ਰੋੜਨ ਵਾਲੀ ਨਦੀ, ਪਰ ਜਦੋਂ ਤੂੰ ਹੁਕਮ ਕਰਦਾ ਤੇ ਬਾਦਸ਼ਾਹ ਉਹੀ ਨਦੀ ਇਹ ਸੰਸਾਰ ਦੀ ਪੈਰ ਪੈਰ ਜਿੰਨਾ ਪਾਣੀ ਰਹਿ ਜਾਂਦਾ, ਫਿਰ ਤਾਂ ਸੌਖਾ ਹੀ ਨਿਕਲ ਕੇ ਇਸ ਨਦੀ ਨੂੰ ਪਾਰ ਉਤਰ ਜਾਈਦਾ।
ਜਿਤ ਦਿਸ਼ ਰਿਸ ਕਰ ਕਰੈ ਚੜਾਏ, ਬਹਿਰ ਬਹਿਰ ਫਿਰ ਰਹਿ ਨਾ ਸਕਾਏ।
ਜਿੱਧਰ ਤੂੰ ਗੁੱਸਾ ਕਰਕੇ ਚੜਾਈ ਕਰਦਾ ਉਧਰ ਦੁਨੀਆਂ ਠਹਿਰ ਜਾਂਦੀ ਹੈ, ਕੰਬ ਜਾਂਦੀ ਹੈ, ਤੇਰੇ ਸਾਹਮਣੇ ਬਾਦਸ਼ਾਹ ਸਲਾਮਤ ਕੋਈ ਟਿਕਣ ਦਾ ਹੌਸਲਾ ਨਹੀਂ ਕਰ ਸਕਦਾ, ਕੋਈ ਤੇਰੇ ਸਾਹਮਣੇ ਨਹੀਂ ਟਿਕ ਸਕਦਾ।
ਪਾਇਨ ਪਰੈ ਉਪਾਇਨ ਆਨੈ,
ਔਰ ਤੇਰੇ ਚਰਨਾਂ ਦੀ ਸ਼ਰਨ ਚ ਪੈ ਜਾਂਦੇ ਨੇ ਲੋਕ ਡਰਦੇ ਮਾਰੇ, ਔਰ ਤੇਰੇ ਪੈਰਾਂ ਵਿੱਚ ਲਿਆ ਕੇ ਪਿਟਾਵਾਂ ਭੇਟ ਕਰਦੇ ਨੇ।
ਹੁਕਮ ਆਪ ਕੋ ਸਿਰ ਪਰ ਮਾਨੈ,
ਔਰ ਤੇਰੇ ਹੁਕਮ ਨੂੰ ਸਿਰ ਮੱਥੇ ਤੇ ਪ੍ਰਵਾਨ ਕਰਦੇ ਨੇ, ਸਿਰ ਮੱਥੇ ਤੇ ਕਬੂਲ ਕਰਦੇ ਨੇ।
ਗਦਰੂ ਹੈ ਨਾ ਸਕੈ ਜਗ ਕੋਈ,
ਤੇਰਾ ਕੋਈ ਦੁਸ਼ਮਣ ਇਸ ਜਗਤ ਵਿੱਚ ਹੋ ਹੀ ਨਹੀਂ ਸਕਦਾ।
ਹੋਏ ਜੋ ਖੰਡ ਖੰਡ ਤਨ ਸੋਏ,
ਜੇ ਕੋਈ ਤੇਰਾ ਦੁਸ਼ਮਣ ਹੋਵੇਗਾ ਵੇ ਉਹ ਟੁਕੜੇ ਟੁਕੜੇ ਕਰ ਦਿੱਤਾ ਜਾਏਗਾ, ਉਹਨੂੰ ਟੋਟੇ ਟੋਟੇ ਕਰ ਦਿੱਤਾ ਜਾਏਗਾ।
ਦੁਰਗਮ ਬਣੇ ਦੁਰਗ ਸਭ ਮਾਰੇ,
ਜਿਹੜੇ ਵੱਡੇ ਵੱਡੇ ਦੁਰਗਮ ਕਿਲੇ ਨੇ ਉਹ ਤੂੰ ਸਾਰੇ ਮਾਰ ਲਏ ਹਨ।
ਪ੍ਰਤਾਪ ਜਸ ਫੈਲੇ ਉਹ ਸਾਰੇ,
ਇਹ ਬਾਦਸ਼ਾਹ ਤੇਰਾ ਪ੍ਰਤਾਪ ਸਾਰੇ ਜਗਤ ਚ ਫੈਲਿਆ ਹੋਇਆ, ਤੇਰਾ ਪ੍ਰਤਾਪ ਤੇਰਾ ਐਸ਼ਵਰਜ ਤੇ ਜਸ ਸਾਰੇ ਜਗਤ ਚ ਪਸਰਿਆ ਹੋਇਆ।
ਦੇਸ਼ ਦੁਰਗ ਦਲ ਦਰਬ ਰੋਦਾਨ,
ਪੰਜ ਚੀਜ਼ਾਂ ਹੁੰਦੀਆਂ ਨੇ ਦੇਸ਼, ਦੂਜਾ ਕਿਲਾ ਦੁਰਗ, ਤੀਜਾ ਦਲ, ਚੌਥਾ ਦਰਬ ਤੇ ਪੰਜਵਾਂ ਦਾਨ। ਇਹ ਪੰਜ ਚੀਜ਼ਾਂ, ਇਹ ਪੰਜ ਦੱਦੇ ਨੇ, ਪੰਜਾਂ ਦੱਦਿਆਂ ਤੋਂ ਦੇਸ਼, ਦੁਰਗ ਦਲ ਦਰਬ ਦਰਬ ਨਾਮ ਪੈਸੇ ਰੁਪਈਏ ਦਾ ਤੇ ਪੰਜਵਾਂ ਹੈ ਦਾਨ ਇਹ ਜਿਹੜੇ ਪੰਜ ਦੱਦੇ ਹਨ
ਪੰਜ ਦਕਾਰੀ ਭੋਪ ਪ੍ਰਧਾਨ
ਪੰਜ ਦਕਾਰੀ ਪੰਜੇ ਦੱਦੇ ਤੇਰੇ ਕੋਲ ਨੇ ਤੇਰੇ ਕੋਲ ਦੇਸ਼ ਵੀ ਹੈ ਦੁਰਗ ਵੀ ਹੈ ਦਲ ਵੀ ਹੈ ਦਰਬ ਵੀ ਹੈ ਦਾਨ ਵੀ ਤੂੰ ਕਰਦਾ ਹੈ ਸਾਨੂੰ ਤੇ ਜਿਹਦੇ ਕੋਲੇ ਪੰਜ ਦਕਾਰ ਨੇ ਉਹੀ ਇਸ ਜਗਤ ਵਿੱਚ ਪ੍ਰਧਾਨ ਰਾਜਾ ਹੈ ਉਹੀ ਇਸ ਜਗਤ ਵਿੱਚ ਵੱਡਾ ਰਾਜਾ ਹੈ
ਸੋ ਤੁਮ ਸਦਨ ਪਾਏ ਤੁਸਾਰੋ ਅਪਰਨਾ ਕੋ ਸਮਤਾ ਕਿਮਦਾਰੋ
ਉਹ ਸਾਰਾ ਕੁਝ ਤੇਰੇ ਘਰ ਦੇ ਵਿੱਚ ਹੈ ਇਸ ਕਰਕੇ ਬਾਦਸ਼ਾਹ ਤੇਰੀ ਤਾਂ ਬਰਾਬਰੀ ਕੋਈ ਨਹੀਂ ਕਰ ਸਕਦਾ ਤੇਰੀ ਤਾਂ ਸਮਤਾ ਕੋਈ ਨਹੀਂ ਕਰ ਸਕਦਾ
ਬਖਸ਼ਿਸ਼ ਕਰੀ ਪੈਗੰਬਰ ਤੋਏ
ਪੈਗੰਬਰ ਨੇ ਤੇਰੇ ਤੇ ਬਖਸ਼ਿਸ਼ ਕੀਤੀ ਹੈ ਉਹ ਮੁਲਾਣੇ ਏਦਾਂ ਦੀਆਂ ਗੱਲਾਂ ਕਹਿ ਕਹਿ ਕੇ ਨਰੰਗੇ ਨੂੰ ਭਰਮਾਉਂਦੇ ਨੇ ਕਹਿੰਦੇ ਬਾਦਸ਼ਾਹ ਤੇਰੇ ਤੇ ਪੈਗੰਬਰ ਦੀ ਕਿਰਪਾ ਹੈ ਪੈਗੰਬਰ ਖੁਦ ਤੇਰੇ ਤੇ ਟੁੱਟਿਆ ਹਜ਼ਰਤ ਪੈਗੰਬਰ ਹਜ਼ਰਤ ਨੂੰ ਪੈਗੰਬਰ ਮੰਨਦੇ ਨੇ ਕਹਿੰਦੇ ਸਾਡਾ ਜਿਹੜਾ ਪੈਗੰਬਰ ਹਜ਼ਰਤ ਹੈ ਉਹ ਤੇਰੇ ਦੇ ਟੁੱਟਿਆ ਹੋਇਆ ਹੈ
ਅਤ ਪ੍ਰਸੰਨਤਾ ਹਿਰਦੇ ਹੋਏ
ਉਹ ਤੇਰੇ ਤੇ ਹਿਰਦੇ ਕਰਕੇ ਬੜਾ ਪ੍ਰਸੰਨ ਹੈ ਤੂੰ ਕਿਉਂ ਪ੍ਰਸੰਨ ਹੈ ਕਿਉਂਕਿ ਤੂੰ ਉਹਦੀ ਸ਼ਰ੍ਹਾ ਦਾ ਪਾਲਣ ਕਰ ਰਿਹਾ ਤੂੰ ਉਹਦੀ ਜਿਹੜੀ ਹਜ਼ਰਤ ਪੈਗੰਬਰ ਦੀ ਚਲਾਈ ਹੋਈ ਸ਼ਰ੍ਹਾ ਹੈ ਉਹਦਾ ਪ੍ਰਚਾਰ ਕਰ ਰਿਹਾ ਇਸ ਕਰਕੇ ਤੇਰੇ ਤੇ ਹਜ਼ਰਤ ਪੈਗੰਬਰ ਬੜਾ ਖੁਸ਼ ਹੈ ਦਿਲ ਕਰਕੇ ਖੁਸ਼ ਹੈ
ਸੋ ਇੱਕ ਕਾਰਨ ਤੇ ਮਨ ਜਾਨ ਕਰਨ ਖਲਕ ਮੈਂ ਦੀਨਵਾਨ
ਇੱਕੋ ਕਾਰਨ ਕਰਕੇ ਇਹ ਮਨ ਚ ਜਾਣ ਲੈ ਵੀ ਉਹ ਤੇਰੇ ਤੇ ਖੁਸ਼ੀ ਹੈ ਕਿ ਤੂੰ ਇਸ ਸਾਰੀ ਖਲਕਤ ਵਿੱਚ ਇੱਕ ਦੀਨ ਚਲਾਉਣਾ ਇੱਕੋ ਦੀਨ ਦੇ ਵਿੱਚ ਲੋਕਾਂ ਨੂੰ ਚਲਾਉਣਾ ਜਿੰਨੇ ਲੋਕ ਨੇ ਇਸ ਖਲਕਤ ਵਿੱਚ ਉਹਨਾਂ ਸਾਰਿਆਂ ਨੂੰ ਦੀਨੇ ਇਸਲਾਮ ਦਾ ਧਾਰਨੀ ਕਰਾਉਣਾ ਹੈ
ਪੈਗੰਬਰ ਕੋ ਕਾਰਜ
ਇਹੀ ਪੈਗੰਬਰ ਦਾ ਕੰਮ ਹੈ ਤੇ ਹੇ ਬਾਦਸ਼ਾਹ ਇਹ ਕੰਮ ਪੈਗੰਬਰ ਨੇ ਤੈਨੂੰ ਸੌਂਪ ਦਿੱਤਾ
ਬਾਂਚਤ ਕਰੋ ਕਿਉਂ ਨਾ ਜਸ ਲੋ
ਤੇ ਇਹ ਬਾਂਚਤ ਕੰਮ ਕਰਕੇ ਹੇ ਬਾਦਸ਼ਾਹ ਤੂੰ ਕਿਉਂ ਨੀ ਸੁਜਸ ਲੈਂਦਾ ਤੈਨੂੰ ਆ ਜਿਹੜੇ ਪੱਥਰ ਪੂਜ ਲੋਕ ਨੇ ਪੱਥਰਾਂ ਨੂੰ ਪੂਜਣ ਵਾਲੇ ਇਹਨਾਂ ਨੂੰ ਫੜ ਫੜ ਕੇ ਮੁਸਲਮਾਨ ਬਣਾਉਣਾ ਚਾਹੀਦਾ ਇਹਨਾਂ ਨੂੰ ਇਸਲਾਮ ਦਾ ਧਾਰਨੀ ਬਣਾਉਣਾ ਚਾਹੀਦਾ
ਚਲੇ ਸੁਮਾਰਗ ਕਲਮਾ ਗਾਏ
ਇਹਨਾਂ ਨੂੰ ਆਪਣੇ ਦੀਨ ਮਜ਼ਹਬ ਦੇ ਰਸਤੇ ਚਲਾ ਤੇ ਇਹ ਆਪਣੇ ਦੀਨ ਮਜ਼ਹਬ ਦੇ ਰਸਤੇ ਚੱਲ ਕੇ ਕਲਮਾ ਗਾਉਣ ਸਾਡੀਆਂ ਕਲਮਾ ਪੜਨ
ਪਾਠ ਕੁਰਾਨ ਕੋ ਲਖੈ ਖੁਦਾਏ
ਔਰ ਕੁਰਾਨ ਦਾ ਪਾਠ ਕਰਨ ਤੇ ਕੁਰਾਨ ਦਾ ਪਾਠ ਕਰਕੇ ਇੱਕ ਖੁਦਾ ਦੀ ਭਗਤੀ ਕਰਨ ਤੇ ਖੁਦਾ ਨੂੰ ਜਾਣਨ
ਹਿੰਦੂ ਚਲੇ ਕੁਮਗ ਦੁੱਖ ਪਾਏ
ਇਹ ਜਿਹੜੇ ਹਿੰਦੂ ਨੇ ਭੈੜੇ ਰਾਹਾਂ ਤੇ ਚੱਲੇ ਹੋਏ ਨੇ ਇਹ ਤਾਂ ਟੇਢੇ ਰਸਤਿਆਂ ਤੇ ਚੱਲੇ ਹੋਏ ਨੇ
ਕਿਆਮਤ ਦੋਜ਼ਖ ਲੈ ਸਜਾਏ
ਇਹਨਾਂ ਨੂੰ ਤਾਂ ਕਿਆਮਤ ਦੇ ਰੋਜ਼ ਦੋਜ਼ਖਾਂ ਦੀ ਅੱਗ ਚ ਸੜਨਾ ਪਏਗਾ ਬਾਦਸ਼ਾਹ ਤੂੰ ਇਹਨਾਂ ਨੂੰ ਬਚਾ ਲੈ ਨਹੀਂ ਤਾਂ ਇਹ ਸੜ ਜਾਣਗੇ ਦੋਜ਼ਖਾਂ ਦੀ ਅੱਗ ਵਿੱਚ ਜੇ ਹਿੰਦੂ ਏਦਾਂ ਹੀ ਕਰਦੇ ਰਹੇ ਜੇ ਇਸਲਾਮ ਚ ਨਾ ਆਏ ਤੇ ਕਿਆਮਤ ਦੇ ਰੋਜ਼ ਨੂੰ ਇਹ ਦੋਜ਼ਖਾਂ ਦੀ ਅੱਗ ਵਿੱਚ ਸਜ਼ਾ ਪਾਣਗੇ
ਮੈਂ ਪੈਗੰਬਰ ਹਾਮੀ ਭਰੇ
ਪੈਗੰਬਰ ਇਹਨਾਂ ਦੀ ਹਾਮੀ ਨਹੀਂ ਭਰੇਗਾ ਕਿਉਂਕਿ ਮੁਸਲਮਾਨਾਂ ਦਾ ਮੰਨਣਾ ਹੈ ਕਿ ਜਦੋਂ ਕਿਆਮਤ ਦਾ ਰੋਜ਼ ਆਉਂਦਾ ਹੈ ਉਸ ਦਿਨ ਜਿਹੜੇ ਕਬਰਾਂ ਵਿੱਚ ਮੁਸਲਮਾਨ ਸੁੱਤੇ ਪਏ ਨੇ ਕਿਉਂਕਿ ਦਫ਼ਨ ਕਰਦੇ ਨੇ ਤੇ ਉਸ ਦਿਨ ਪੈਗੰਬਰ ਹਾਮੀ ਭਰਦਾ ਕਿ ਇਹਨੇ ਇਸਲਾਮ ਪਾਲਿਆ ਇਹਨੂੰ ਬਹਿਸ਼ਤ ਵਿੱਚ ਭੇਜ ਦੇ ਇਹ ਕਹਿੰਦੇ ਨੇ ਜੀ ਇਹ ਹਿੰਦੂ ਜਿਹੜੇ ਨੇ ਤਾਂ ਇਸ ਪਾਸੇ ਆਉਂਦੇ ਹੀ ਨਹੀਂ ਇਹ ਤਾਂ ਮੁਰਦੇ ਵੀ ਸਾੜਦੇ ਨੇ ਇਹ ਤਾਂ ਦਫ਼ਨ ਵੀ ਨਹੀਂ ਕਰਦੇ ਫਿਰ ਹੋਰ ਹੀ ਖੋਟੇ ਖੋਟੇ ਕੰਮ ਕਰਦੇ ਨੇ ਪੱਥਰਾਂ ਨੂੰ ਪੂਜਦੇ ਨੇ ਇਹਨਾਂ ਨੇ ਫਿਰ ਪੈਗੰਬਰ ਨੇ ਹਾਮੀ ਨਹੀਂ ਭਰਨੀ ਪੈਗੰਬਰ ਨੇ ਇਹਨਾਂ ਦੀ ਸਿਫਾਰਿਸ਼ ਨਹੀਂ ਕਰਨੀ
ਅਪਰ ਨਾ ਰਾਖਾ ਧਾਨ ਅਰੇ
ਹੋਰ ਫਿਰ ਇਹਨਾਂ ਦਾ ਕੋਈ ਰਾਖਾ ਨਹੀਂ ਹੋਣਾ ਉਸ ਵੇਲੇ ਕਿਸੇ ਨੇ ਇਹਨਾਂ ਦੀ ਰੱਖਿਆ ਨਹੀਂ ਕਰਨੀ
ਇਸ ਲਾਇਕ ਤੁਮ ਕਰੇ ਖੁਦਾਏ ਸਕਲ ਖਲਕ ਪਰ ਹੁਕਮ ਟਿਕਾਏ
ਇਸ ਲਾਇਕ ਤੈਨੂੰ ਖੁਦਾ ਨੇ ਕੀਤਾ ਹੈ ਕਿ ਤੂੰ ਇਸ ਸਾਰੀ ਖਲਕਤ ਦੇ ਉੱਤੇ ਆਪਣਾ ਹੁਕਮ ਟਿਕਾ ਇਸ ਸਾਰੀ ਖਲਕਤ ਨੂੰ ਆਪਣੇ ਹੁਕਮ ਦੀ ਤਾਮੀਲ ਕਰਨ ਦਾ ਹੁਕਮ ਕਰ
ਦਾਰ ਛਕੋ ਭਰਾਤ ਜੋ ਤੇਰੋ ਸੰਗ ਕਾਫਰਨ ਕਰਤ ਬਡੇਰੋ
ਬਾਦਸ਼ਾਹ ਜਿਹੜਾ ਤੇਰਾ ਭਰਾ ਸੀ ਦਾਰਾ ਛਕੋ ਤੇਰਾ ਵੱਡਾ ਭਰਾ ਉਹ ਕਾਫਰਾਂ ਨਾਲ ਮਿਲ ਚੁੱਕਾ ਸੀ ਕਾਫਰਾਂ ਨਾਲ ਮਿਲ ਕੇ ਉਹਨੇ ਕੁਫਰਾਂ ਵਾਲੇ ਕੰਮ ਕੀਤੇ ਨੇ
ਹਜੋ ਭਾਈ ਸਭ ਮੈਂ ਤਿਸ ਕੇਰੇ
ਸਾਰਿਆਂ ਵਿੱਚ ਉਹਦੀ ਬੜੀ ਨਿੰਦਾ ਹੋਈ ਹਜੋ ਨਿੰਦਾ ਨੂੰ ਕਹਿੰਦੇ ਨੇ ਸਾਰਿਆਂ ਵਿੱਚ ਦਾਰਾ ਸ਼ਕੂਹ ਦੀ ਬੜੀ ਨਿੰਦਾ ਹੋਈ ਹੈ।
ਪਾਤਸ਼ਾਹ ਤੇ ਖਾਰਜ ਹੋਏ ਰੇ,
ਹਾਲਾਂਕਿ ਵੇਖੋ ਉਹਨੂੰ ਪਾਤਸ਼ਾਹੀ ਮਿਲੀ ਸੀ ਪਰ ਉਹ ਪਾਤਸ਼ਾਹੀ ਤੋਂ ਖਾਰਜ ਕਰ ਦਿੱਤਾ ਗਿਆ। ਔਰੰਗਜ਼ੇਬ ਦਾਰਾ ਸ਼ਕੂਹ ਨੂੰ ਪਾਤਸ਼ਾਹੀ ਤੋਂ ਖਾਰਜ ਕਰ ਦਿੱਤਾ ਗਿਆ।
ਸ਼ਰ੍ਹਾਂ ਕੇ ਤੁਮ ਮਰਵਾਵਾ,
ਤੁਸੀਂ ਉਹਨਾਂ ਨੂੰ ਸ਼ਰ੍ਹਾਂ ਦੇ ਰਸਤੇ ਤੇ ਚੱਲਣ ਵਾਸਤੇ ਕਿਹਾ ਪਰ ਉਹ ਨਹੀਂ ਮੰਨਿਆ ਤੇ ਫਿਰ ਤੁਸੀਂ ਉਹਨੂੰ ਮਰਵਾਇਆ, ਉਹਦਾ ਕਤਲ
ਕਰਵਾਇਆ।
ਇਸ ਕਰਕੇ ਤੁਸੀਂ ਇਸ ਜਗਤ ਵਿੱਚ ਬੜਾ ਵਿਸ਼ਾਲ ਜਸ ਪਾਇਆ, ਬੜੀ ਵਡਿਆਈ ਇਸ ਜਗਤ ਵਿੱਚ ਬਾਦਸ਼ਾਹ ਤੁਸੀਂ ਪ੍ਰਾਪਤ ਕੀਤੀ ਹੈ।
ਤੂੰ ਬਿਨ ਸਰੇ ਨਾ ਕਿਸੇ ਕਾਰੇ,
ਤੇਰੇ ਤੋਂ ਬਿਨਾਂ ਇਹ ਕੰਮ ਕਿਸੇ ਕੋਲੋਂ ਨਹੀਂ ਸਵਰਨਾ, ਇਹ ਕੰਮ ਸਿਰਫ ਬਾਦਸ਼ਾਹ ਤੇਰੇ ਕੋਲੋਂ ਸਵਰਨਾ ਹੈ, ਤੇਰੇ ਤੋਂ ਬਿਨਾਂ ਇਹ ਕੰਮ ਕਿਸੇ ਕੋਲੋਂ ਨਹੀਂ ਸਵਰਨਾ।
ਤੁਰਕ ਬਣਾਵਨ ਖਲਕਤ ਸਾਰੇ,
ਤੂੰ ਇਹ ਸਾਰੀ ਖਲਕਤ ਨੂੰ ਮੁਸਲਮਾਨ ਬਣਾ, ਇਹ ਕੰਮ ਸਿਰਫ ਤੂੰ ਕਰ ਸਕਦਾ। ਦਾਰਾ ਸ਼ਿਕੋਹ ਨੂੰ ਜਿਵੇਂ ਤੂੰ ਮਾਰਿਆ ਨਾ, ਆਪਣੇ ਭਰਾ ਤੱਕ ਨੂੰ ਨਹੀਂ ਬਖਸ਼ਿਆ ਜੋ ਸ਼ਰ੍ਹਾਂ ਤੋਂ ਬਾਹਰ ਚੱਲਿਆ, ਤੇ ਆਹ ਜਿਹੜੇ ਲੋਕ ਸ਼ਰ੍ਹਾਂ ਤੋਂ ਬਾਹਰ ਚੱਲਦੇ ਨੇ ਇਹਨਾਂ ਨੂੰ ਵੀ ਚਲਾ, ਤੇ ਤੇਰੇ ਕੋਲੇ ਹੱਕ ਹੈ, ਤੇਰੇ ਕੋਲੇ ਹਕੂਕ ਹੈ ਕਿ ਤੂੰ ਇਹਨਾਂ ਸਾਰਿਆਂ ਨੂੰ ਆਪਣੇ ਹੁਕਮ ਚ ਚਲਾ ਕੇ ਸ਼ਰ੍ਹਾਂ ਤੇ ਚਲਾ ਸਕਦਾ।
ਰਾ ਸ਼ਰ੍ਹਾਂ ਕੇ ਸਕਲ ਚਲਾਵੋ, ਹਿੰਦਨ ਕੋ ਪੂਰਬ ਸਮਝਾਵੋ,
ਇਹਨਾਂ ਸਾਰਿਆਂ ਨੂੰ ਸ਼ਰ੍ਹਾਂ ਦੇ ਰਸਤੇ ਤੇ ਚਲਾ। ਪਹਿਲਾਂ ਇਹਨਾਂ ਹਿੰਦੂਆਂ ਨੂੰ ਸੱਦ ਆਪਣੇ ਕੋਲ, ਉਹਨਾਂ ਨਾਲ ਮੀਟਿੰਗ ਕਰ, ਉਹਨਾਂ ਹਿੰਦੂਆਂ ਨੂੰ ਆਪਣੇ ਕੋਲ ਬੁਲਾ ਕੇ ਪਹਿਲਾਂ ਉਹਨਾਂ ਨੂੰ ਸਮਝਾ ਪਿਆਰ ਨਾਲ, ਉਹਨਾਂ ਨੂੰ ਪਿਆਰ ਨਾਲ ਸਮਝਾ ਕੇ ਉਹਨਾਂ ਨੂੰ ਯਤਨ ਕਰ।
ਨਾ ਲਾਲ ਉਹਨ ਲਾਲਚ ਦੀ ਜਾਏ ਜਿਸ ਚਾਹੋ,
ਤੇ ਜੇ ਪਿਆਰ ਨਾਲ ਨਾ ਮੰਨਣ ਤੇ ਫਿਰ ਉਹਨਾਂ ਨੂੰ ਲਾਲਚ ਦੇਈ, ਫਿਰ ਉਹਨਾਂ ਨੂੰ ਲੋਭ ਦੇਈ ਕਿ ਮੈਂ ਤੁਹਾਨੂੰ ਜਗੀਰਾਂ ਦਿਆਂਗਾ, ਨੰਬੜਦਾਰੀਆਂ ਦਿਆਂਗਾ, ਚੌਧਰੀ ਬਣਾਵਾਂਗਾ ਤੇ ਇਲਾਕਿਆਂ ਦੀਆਂ ਸਰਦਾਰੀਆਂ ਦਿਆਂਗਾ, ਏਦਾਂ ਦੇ ਉਹਨਾਂ ਨੂੰ ਲਾਲਚ ਦੇਵੀ।
ਮਾਨੈ ਜਥਾ ਸ਼ਰ੍ਹਾਂ ਕੋ ਰਾਓ,
ਬਸ ਕਿਸੇ ਤਰੀਕੇ ਉਹ ਸ਼ਰ੍ਹਾਂ ਮਾਰ ਲੈਣ, ਲਾਲਚ ਬਸ ਹੋ ਕੇ ਵੀ ਅੱਜ ਵੀ ਹਿੰਦੁਸਤਾਨ ਵਿੱਚ ਤਕਰੀਬਨ 50% ਤੋਂ ਵੀ ਵੱਧ ਜਿਹੜੇ ਮੁਸਲਮਾਨ ਨੇ ਇਹ ਉਹ ਮੁਸਲਮਾਨ ਨੇ ਜਿਹੜੇ ਹਿੰਦੂਆਂ ਤੋਂ ਔਰੰਗਜ਼ੇਬ ਦੇ ਸਮੇਂ ਹਿੰਦੂਆਂ ਤੋਂ ਮੁਸਲਮਾਨ ਕਨਵਰਟ ਹੋਏ ਸਨ। ਇਹ ਪੁਰਸਤੈਨੀ ਮੁਸਲਮਾਨ ਨਹੀਂ ਹਨ, ਇਹ ਹਿੰਦੂਆਂ ਤੋਂ ਕਨਵਰਟ ਹੋਏ ਮੁਸਲਮਾਨ ਨੇ। ਇਹਨਾਂ ਦੀਆਂ 5-10-15 ਪੀੜ੍ਹੀਆਂ ਪਿੱਛੇ ਜਾ ਕੇ ਵੇਖੀਏ ਤੇ ਉਹ ਹਿੰਦੂਆਂ ਨਾਲ ਜਾ ਰਲਦੀਆਂ। ਔਰੰਗਜ਼ੇਬ ਕਹਿ ਰਿਹਾ, ਕਹਿੰਦਾ ਇਹ ਜਿੰਨੇ ਔਰੰਗਜ਼ੇਬ ਨੂੰ ਮੁਲਾਣੇ ਕਹਿ ਰਹੇ ਨੇ, ਕਹਿੰਦੇ ਇਹਨਾਂ ਨੂੰ ਮੁਸਲਮਾਨ ਬਣਾ, ਜਿਹੜੇ ਸ਼ਰ੍ਹਾਂ ਮੰਨ ਲੈਣ ਉਹਨਾਂ ਨੂੰ ਲਾਲਚ ਦੇ, ਲਾਲਚ ਬਸ ਕਰਕੇ ਜਿਵੇਂ ਕਿਵੇਂ ਉਹ ਸ਼ਰ੍ਹਾਂ ਨੂੰ ਕਬੂਲ ਕਰ ਲੈਣ।
ਭਗਨੀ ਕਹਿ ਤਨੀਆਂ ਨਿਜ ਦੇਓ,
ਇੱਥੇ ਤੱਕ ਕਿ ਹੇ ਬਾਦਸ਼ਾਹ ਜੇ ਤੈਨੂੰ ਆਪਣੀ ਭੈਣ ਵਿਆਹਣੀ ਪਵੇ ਕਿਸੇ ਨਾਲ, ਵਿਆਹ ਦੇ ਹਿੰਦੂ ਨਾਲ ਪਰ ਉਹ ਮੁਸਲਮਾਨ ਬਣ ਜਾ, ਜੇ ਤੈਨੂੰ ਆਪਣੀਆਂ ਧੀਆਂ ਵੀ ਵਿਆਹਣੀਆਂ ਪੈਣ, ਉਹਨਾਂ ਨੂੰ ਆਪਣਾ ਜਵਾਈ ਵੀ ਬਣਾਉਣਾ ਪਵੇ ਤੇ ਬਣਾ ਲਈ, ਕਿਉਂਕਿ ਇਸਲਾਮ ਦਾ ਪ੍ਰਚਾਰ ਕਰਨ ਵਾਸਤੇ ਜੇ ਤੈਨੂੰ ਇਹ ਕੁਰਬਾਨੀ ਕਰਨੀ ਪਏ ਤੇ ਕਰਨ ਤੋਂ ਪਿੱਛੇ ਨਾ ਹਟੀ, ਇਹਦੇ ਵਿੱਚ ਵੀ ਤੇਰਾ ਬੜਾ ਸਤਿਕਾਰ ਹੋਵੇਗਾ।
ਜਿਉਂ ਕਿਉਂ ਤੁਰਕ ਬਣਾਏ ਸੁਲੈਓ,
ਜਿਵੇਂ ਕਿਵੇਂ ਕਰਕੇ ਉਹਨਾਂ ਨੂੰ ਤੁਰਕ ਬਣਾ ਲੈ, ਜਿਵੇਂ ਕਿਵੇਂ ਕਰਕੇ ਉਹਨਾਂ ਨੂੰ ਮੁਸਲਮਾਨ ਬਣਾ ਲੈ।
ਪੈਗੰਬਰ ਪ੍ਰਸੰਨ ਹੋਏ ਜਿਸ ਤੇ,
ਔਰ ਪੈਗੰਬਰ ਤੇਰੇ ਤੇ ਜਿਸ ਕਰਕੇ ਪ੍ਰਸੰਨ ਹੋਵੇਗਾ।
ਹਿੰਦੂ ਤੁਰਕ ਬਣੇ ਜਬ ਜੀ ਕਿਸ ਤੇ,
ਜਦੋਂ ਇਹ ਹਿੰਦੂ ਤੁਰਕ ਬਣਨਗੇ ਮੁਸਲਮਾਨ ਬਣਨਗੇ ਤੇ ਫਿਰ ਪੈਗੰਬਰ ਦੀ ਤੇਰੇ ਤੇ ਖੁਸ਼ੀ ਹੋਵੇਗੀ।
ਸਰਬ ਭਾਂਤ ਮੈਂ ਸਮਰੱਥ ਤੁਮੋ,
ਸਰਬ ਭਾਂਤ ਕਰਕੇ ਸਮਰੱਥ ਹੈ, ਸਰਬ ਭਾਂਤ ਕਰਕੇ ਸਮਰੱਥ ਹੈ।
ਵਧੇ ਦੀਨ ਠਾਨੋ ਬਿਦ ਤਿਮੋ,
ਔਰ ਤੁਹਾਡਾ ਦੀਨ ਵਧੇਗਾ, ਏਦਾਂ ਦਾ ਪ੍ਰਚਾਰ ਕਰ ਕਿ ਤੇਰਾ ਦੀਨੇ ਇਸਲਾਮ ਵਧੇ, ਇਸਲਾਮ ਦਾ ਹੀ ਬੋਲਬਾਲਾ ਹੋਵੇ।
ਬੁੱਤ ਪੂਜਨ ਤੇ ਵਰਜਨ ਕਰੀਐ, ਸਭ ਤੇ ਕਲਮਾ ਆਪਣੀ ਉਚਰੀਐ,
ਇਹਨਾਂ ਨੂੰ ਬੁੱਤ ਪੂਜਣ ਤੋਂ ਰੋਕ ਦੇ ਕੇ ਕੋਈ ਬੁੱਤ ਨਾ ਪੂਜੇ, ਕੋਈ ਪੱਥਰਾਂ ਦੀ ਪੂਜਾ ਨਾ ਕਰੇ, ਤੇ ਇਹਨਾਂ ਨੂੰ ਬੁੱਤ ਪੂਜਣ ਤੋਂ ਰੋਕ ਦੇ ਤੇ ਫਿਰ ਇਹਨਾਂ ਕੋਲੋਂ ਆਪਣੀਆਂ ਕਲਮਾਂ ਪੜਵਾ ਕੇ ਇਹ ਸਾਡੀਆਂ ਮੁਸਲਮਾਨੀ ਕਲਮਾਂ ਪੜ ਕੇ ਮੁਸਲਮਾਨ ਬਣਨ।
ਆਪਣੇ ਟਿਕ ਮਥਰਾ ਪੂਰੇ,
ਕਹਿੰਦੇ ਬਾਦਸ਼ਾਹ ਆਪਾਂ ਸ਼ੁਰੂਆਤ ਕਰੀਏ ਇਹਨਾਂ ਦੇ ਮੰਦਰ ਢਾਣ ਤੋਂ। ਆਪਣੇ ਬਿਲਕੁਲ ਨੇੜੇ ਦਿੱਲੀ ਤੋਂ ਕੁਝ ਦੂਰੀ ਦੇ ਉੱਤੇ ਇੱਕ ਨਗਰੀ ਹੈ ਮਥੁਰਾ, ਇੱਕ ਮਥੁਰਾਪੁਰੀ ਹੈ।
ਤੈ ਹਿੰਦੂ ਸਭ ਕਰਤੇ ਬੁਰੇ,
ਉੱਥੇ ਹਿੰਦੂ ਬੜੇ ਬੁਰੇ ਕੰਮ ਕਰਦੇ ਨੇ। ਅਸੀਂ ਕਈ ਵਾਰ ਵੇਖਿਆ ਮਥੁਰਾ ਜਾ ਕੇ ਇਹਨਾਂ ਨੇ ਹੱਦ ਮੁਕਾਈ ਪਈ ਹੈ, ਉੱਥੇ ਬੜੇ ਬੁਰੇ ਭੈੜੇ ਕੰਮ ਕਰਦੇ ਨੇ।
ਦੋਏਰਾ ਹਿਆ ਭਯੋ ਅਮਰੋ ਬਡੋ ਤਿਸ ਕੀ ਕਥਾ ਬਤਾਏ।
ਇਹਨਾਂ ਨੂੰ ਜਦੋਂ ਪੁੱਛੀਏ ਨਾ ਵੀ ਤੁਸੀਂ ਇੱਥੇ ਕੀ ਕਰਦੇ ਹੋ, ਕਹਿੰਦੇ ਜੀ ਇਸ ਮਥੁਰਾ ਵਿੱਚ ਸਾਡਾ ਇੱਕ ਵੱਡਾ ਹੋਇਆ, ਬੜਾ ਵੱਡਾ ਮਹਾਂਪੁਰਖ ਸਾਡਾ ਭਗਵਾਨ ਹੋਇਆ, ਤੇ ਉਹਦੀ ਉਹ ਕਥਾ ਸੁਣਾਉਂਦੇ ਨੇ, ਉਹਦੇ ਬਾਰੇ ਉਹ ਦੱਸਦੇ ਨੇ।
ਸਾਥ ਅਨਕ ਇਸਤਰੀਨ ਕੋ ਕਰੇ ਬਿਲਾਸ ਬਣਾਏ।
ਕਹਿੰਦੇ ਜੀ ਸਾਡਾ ਜਿਹੜਾ ਉਹ ਵੱਡਾ ਹੋਇਆ, ਉਹਦੀਆਂ 17,000 ਰਾਣੀਆਂ ਸੀ, ਸਾਰਿਆਂ ਨਾਲ ਭੋਗ ਬਿਲਾਸ ਕਰਦਾ ਸੀ, ਇਹੋ ਜਿਹਾ ਵੱਡਾ ਭੋਗੀ ਸੀ। ਕਹਿੰਦੇ ਫਿਰ ਉਹ ਭਗਵਾਨ ਕਾਹਦਾ ਹੋਇਆ, ਉਹਦੀ ਇਹ ਪੂਜਾ ਕਰਦੇ ਨੇ ਜਿਹੜਾ ਇਹੋ ਜਿਹਾ ਕੰਮ ਕਰਦਾ। ਉਹ ਮੁਲਾਣੇ ਵੇਖੋ ਉਲਟੇ ਤਰੀਕੇ ਦੇ ਨਾਲ ਇਹਦੀ ਪ੍ਰੇਰਨਾ ਕਰ ਰਹੇ ਨੇ ਕਿ ਬਾਦਸ਼ਾਹ ਔਰੰਗਜ਼ੇਬ ਨੂੰ ਕਹਿੰਦੇ ਜੀ ਹੁਣ ਭਗਵਾਨ ਕ੍ਰਿਸ਼ਨ ਜੀ ਬਾਰੇ ਕਹਿ ਰਹੇ ਨੇ, ਕਹਿੰਦੇ ਜੀ ਉਹ ਮਥੁਰਾ ਦੇਸ਼ ਵਿੱਚ ਹੋਇਆ, ਕਹਿੰਦੇ ਜੀ ਏਦਾਂ ਦੇ ਉਹ ਕੰਮ ਕਰਦਾ ਸੀ, ਉਹਨੂੰ ਭਗਵਾਨ ਮੰਨੀ ਬੈਠੇ ਨੇ।
ਹੁਣ
ਇਹ ਨਾ ਉਹਦੇ ਵਰਗੀ ਲੀਲਾ ਵੀ ਕਰਦੇ ਨੇ ਜਿਹਨੂੰ ਇਹ ਰਾਸ ਲੀਲਾ ਕਹਿੰਦੇ ਨੇ। ਕਹਿੰਦੇ ਹੁਣ ਉਹਦੇ ਚਲਤ ਬਣਾ ਬਣਾ ਕੇ ਆਪ ਹੀ ਕ੍ਰਿਸ਼ਨ ਬਣ ਜਾਂਦੇ ਨੇ, ਆਪ ਹੀ ਉਹਦੀਆਂ ਗੋਪੀਆਂ ਬਣ ਜਾਂਦੇ ਨੇ, ਤੇ ਉਹਦੇ ਵਰਗੇ ਚਲਤ ਕਰ ਕਰਕੇ ਵਿਖਾਉਂਦੇ ਨੇ ਰਾਸਧਾਰੀ ਹੋ ਕੇ।
ਸ਼ਿੰਗਾਰ ਨਾਚੈ ਅਰ ਗਾਵੈ,
ਤੇ ਸ਼ਿੰਗਾਰ ਕਰਕੇ ਨੱਚਦੇ ਗਾਉਂਦੇ ਨੇ।
ਬੱਕੇ ਕੁਫਰ ਕੁਝ ਸੁਣਿਓ ਨਾ ਜਾਏ,
ਪਤਾ ਨੀ ਕੀ ਕੁਫਰ ਬੋਲਦੇ ਨੇ, ਸਾਡੇ ਕੋਲੋਂ ਤਾਂ ਸੁਣਿਆ ਨੀ ਜਾਂਦਾ ਬਾਦਸ਼ਾਹ, ਪਤਾ ਨੀ ਕੀ ਕਹਿੰਦੇ ਨੇ ਆਪਣੇ ਮੂੰਹ ਤੋਂ।
ਬਿਗਸੈ ਖੇਲੈ ਮੋਦ ਬਡਾਏ,
ਖੇਡਦੇ ਨੇ ਬਿਗਸਦੇ ਨੇ ਆਪਸ ਵਿੱਚ ਏਦਾਂ ਦੀ ਰਾਸ ਲੀਲਾ ਕਰਕੇ।
ਕਰੈ ਪਾਪ ਜਿਸਤੇ ਹੋਏ ਸ਼ੋਕ,
ਇਹੋ ਜੇ ਪਾਪ ਕਰਦੇ ਨੇ ਜਿਹਦੇ ਨਾਲ ਸਾਨੂੰ ਬੜਾ ਸ਼ੋਕ ਤੇ ਦੁੱਖ ਹੁੰਦਾ ਹੈ।
ਕਰ ਚਾਤ ਸੁਖ ਪਰਲੋਕ,
ਏਦਾਂ ਦੇ ਕੰਮ ਕਰਕੇ ਕਹਿੰਦੇ ਜੀ ਸਾਨੂੰ ਅੱਗੇ ਪਰਲੋਕ ਚ ਸੁਖ ਮਿਲੇਗਾ।
ਜਿਸ ਕੋ ਬੁੱਤ ਬਣਾਏ ਬੋ ਭਾਂਤੇ,
ਫਿਰ ਉਹਦੇ ਬੁੱਤ ਬੜੇ ਬੜੇ ਬਣਾਏ, ਕਈ ਤਰ੍ਹਾਂ ਦੀਆਂ ਮੂਰਤੀਆਂ ਬਣਾਈਆਂ ਹੋਈਆਂ ਨੇ ਉਹਦੀਆਂ।
ਪੂਜੈ ਬਿਬਿਦ ਦਿਵਸ ਹਰ ਰਾਤੇ,
ਤੇ ਦਿਨ ਰਾਤ ਉਹਦੀ ਪੂਜਾ ਕਰਦੇ ਨੇ।
12 ਦੀਪਕ ਪੁਸ਼ਕ ਚੜਾਵੈ,
ਦੀਵੇ ਬਾਲਦੇ ਨੇ ਫੁੱਲ ਚੜਾਉਂਦੇ ਨੇ।
ਚੰਦਨ ਚਰਚੈ ਬਾਜ ਬਜਾਵੈ,
ਚੰਦਨ ਦਾ ਚਰਚਨ ਕਰਦੇ ਨੇ, ਵਾਜੇ ਵਜਾਉਂਦੇ ਨੇ, ਮਿਰਦੰਗ ਨਫੀਰੀਆਂ ਵਜਾਉਂਦੇ ਨੇ।
ਮਿਲ ਕਰ ਇਸਤਰੀ ਪੁਰਖ ਕਨੇਰੇ, ਖੋਟ ਪਰਸ ਪਰ ਕਰੈ ਵਡੇਰੇ,
ਇਸਤਰੀ ਪੁਰਖ ਆਪਸ ਵਿੱਚ ਮਿਲ ਕੇ ਰਾਸ ਲੀਲਾ ਦੇ ਨਾਂ ਦੇ ਉੱਤੇ ਖੋਟੇ ਕਰਮ ਕਰਦੇ ਨੇ।
ਕਰੇ ਹਜ਼ਾਰਾਂ ਬੁੱਤ ਕੇ ਮੰਦਰ,
ਹਜ਼ਾਰਾਂ ਬੁੱਤ ਦੇ ਮੰਦਰ ਬਣਾਏ ਨੇ। ਕਿਤੇ ਕਹਿੰਦੇ ਜੀ ਇੱਥੇ ਭਗਵਾਨ ਕ੍ਰਿਸ਼ਨ ਜੀ ਬਹਿਆ ਕਰਦੇ ਸੀ, ਇੱਥੇ ਆਹ ਲੀਲਾ ਕਰਦੇ ਸੀ, ਇੱਥੇ ਆਹ ਕੰਮ ਕਰਦੇ ਸੀ, ਏਦਾਂ ਦੇ ਪਤਾ ਨੀ ਕਿੰਨੀਆਂ ਬੁੱਤ ਬਣਾ ਬਣਾ ਕੇ ਰੱਖ ਕੇ ਮੰਦਰ ਬਣਾਏ ਹੋਏ ਨੇ।
ਦਰਬ ਰਚ ਰਾਖੇ ਸੁੰਦਰ,
ਤੇ ਬੜਾ ਪੈਸਾ ਖਰਚਦੇ ਨੇ, ਪੈਸਾ ਖਰਚ ਕੇ ਮੰਦਰ ਰਚ ਕੇ ਬਣਾਉਂਦੇ ਨੇ।
ਸਭ ਹਿੰਦੂ ਇਨ ਮਾਨਤ ਧਰਮ ਆਪਨੋ ਕੋ ਨਿਰਮੈ,
ਇੱਦਾਂ ਸਾਰੇ ਹਿੰਦੂ ਨਾ ਬੁੱਤਾਂ ਨੂੰ ਪੂਜਦੇ ਨੇ ਔਰ ਆਪਣੇ ਧਰਮ ਦਾ ਨਿਰਵਾਹਨ ਕਰਦੇ ਨੇ।
ਆਪ ਚਲੋ ਬੁੱਤ ਦਿਓ ਤੁਰਾਏ, ਮੰਦਰ ਦਿਓ ਬਿਦਾਰ ਸਮਦਾਏ,
ਬਾਦਸ਼ਾਹ ਸਲਾਮਤ ਆਪਣੇ ਨੇੜੇ ਹੀ ਹੈ ਮਥੁਰਾ, ਤੁਸੀਂ ਚੜ ਕੇ ਚੱਲੋ ਮਥੁਰਾ, ਤੇ ਜਿਹੜੇ ਉੱਥੇ ਬੁੱਤ ਨੇ ਨਾ ਸਾਰੇ ਤੁੜਾ ਦਿਓ। ਜਦੋਂ ਬੋਤੀ ਟੁੱਟ ਜਾਣਗੇ ਸਾਰੇ ਆਪਣੇ ਪੂਜਣ ਤੋਂ ਹਟ ਜਾਣਗੇ, ਇਹਨਾਂ ਦੇ ਸਾਰੇ ਬੁੱਤ ਤੇ ਮੰਦਰ ਤੁੜਵਾ ਦਿਓ।
ਤ੍ਰਾਸ ਉਪਾਵੋ ਸਭ ਕੇ ਮਾਈ,
ਇਹਨਾਂ ਸਾਰਿਆਂ ਚ ਆਪਣਾ ਡਰ ਤੇ ਸਹਿਮ ਪੈਦਾ ਕਰੋ।
ਤੁਰਕ ਜੇ ਬਣੇ ਦਿਓ ਸੁਖ ਤਾਏ,
ਜਿਹੜਾ ਮੁਸਲਮਾਨ ਬਣ ਜਾਏ ਉਹਨੂੰ ਸਾਰੀਆਂ ਸੁਖ ਸਹੂਲਤਾਂ ਦੇ ਦਿਓ।
ਉੱਤਮ ਥਾਨ ਹਿੰਦੂਆਂ ਕੇ ਜੈ, ਸਮੇਂ ਵਿਦਾਰੋ ਮਸੀਤ ਰਚੋ ਤੈ,
ਆ ਜਿਹੜੇ ਉੱਤਮ ਥਾਨ ਨੇ ਹਿੰਦੂਆਂ ਦੇ ਸਾਰੇ ਤੋੜ ਦਿਓ, ਤੇ ਉਹਨਾਂ ਨੂੰ ਤੋੜ ਕੇ ਉਹਨਾਂ ਦੀਆਂ ਥਾਵਾਂ ਤੇ ਮਸਜਿਦਾਂ ਖੜੀਆਂ ਕਰ ਦਿਓ, ਮਸੀਤਾਂ ਬਣਾ ਦਿਓ।
ਹਿੰਦੂ ਤ੍ਰਾਸ ਦਿਓ ਤੁਰਕ ਪਡਾਏ,
ਇਹਨਾਂ ਹਿੰਦੂਆਂ ਨੂੰ ਤ੍ਰਾਸ ਦੇ ਕੇ ਮੁਸਲਮਾਨਾਂ ਨੂੰ ਵਡਿਆਈ ਦਿਓ।
ਬਿਨਾਂ ਬਣਾਏ ਸਭ ਬਣ ਜਾਏ,
ਇਹਦਾ ਬਿਨਾਂ ਬਣਾਇਆ ਹੀ ਸਾਰੇ ਮੁਸਲਮਾਨ ਬਣ ਜਾਣਗੇ ਜੇ ਤੁਸੀਂ ਇਹ ਕੰਮ ਕਰੋਗੇ।
ਇਤਿਆਦਿਕ ਕਹਿ ਬੋ ਸਮਝਾਵਾ, ਬਾਦੀ ਨੋਰੰਗ ਬਾਦੀ ਉਠਾਵਾ,
ਇਤਿਆਦਿਕ ਕਹਿ ਕੇ ਬੜਾ ਸਮਝਾਇਆ, ਨੁਰੰਗੇ ਬਾਦੀ ਨੇ ਇੱਦਾਂ ਬੜਾ ਭਿਆਨਕ ਵਾਦ ਉਠਾਇਆ।
ਤੀਨ ਬਧਾਵਨ ਕੀ ਅਬ ਲਾਖਾ, ਚਲੈ ਭੋਰ ਕੋ ਚੜ ਕਰ ਭਾਖਾ,
ਇਹਨੂੰ ਆਪਣਾ ਦੀਨ ਵਧਾਉਣ ਦੀ ਅਭਿਲਾਖਾ। ਕਹਿੰਦਾ ਕੱਲ ਸਵੇਰੇ ਆਪਾਂ ਮਥੁਰਾ ਨੂੰ ਚੱਲਾਂਗੇ। ਮਥੁਰਾ ਜਾ ਕੇ ਇਹਨੇ ਬੜੇ ਮੰਦਰ ਢਾਏ, ਇੱਥੋਂ ਤੱਕ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਜਿਹੜਾ ਜਨਮ ਸਥਾਨ ਸੀ ਉਹ ਵੀ ਢਾ ਕੇ ਉੱਥੇ ਮਸਜਿਦ ਨਾਲ, ਬਿਲਕੁਲ ਅੱਜ ਵੀ ਉਹ ਮਸੀਤ ਖੜੀ ਹੈ। ਕੁਝ ਸਮਾਂ ਪਹਿਲਾਂ ਦਾਸ ਗਿਆ ਸੀ ਤੇ ਜਿੱਥੇ ਭਗਵਾਨ ਕ੍ਰਿਸ਼ਨ ਦਾ ਜਨਮ ਸਥਾਨ ਆ ਉੱਥੇ ਨਾਲ ਉਹ ਮਸਜਿਦ ਹੈ ਦੱਸਿਆ ਜਾਂਦਾ। ਉਹ ਅਸਲ ਵਿੱਚ ਮਸਜਿਦ ਜਨਮ ਸਥਾਨ ਵਾਲੀ ਜਗ੍ਹਾ ਸੀ। ਬਾਅਦ ਵਿੱਚ ਜਦੋਂ ਹਿੰਦੂ ਵੀਰਾਂ ਦਾ ਜ਼ੋਰ ਪਿਆ ਤੇ ਇਹਨਾਂ ਨੇ ਆਪਣਾ ਮੰਦਿਰ ਨਾਲ ਬਣਾ ਲਿਆ, ਪਰ ਮਸਜਿਦ ਅੱਜ ਵੀ ਉੱਥੇ ਉਸੇ ਤਰ੍ਹਾਂ ਖੜੀ ਹੈ। ਇਸ ਤਰ੍ਹਾਂ ਹੋਰ ਵੀ ਜਿਵੇਂ ਕਾਸ਼ੀ ਵਿਸ਼ਵਨਾਥ ਦਾ ਮੰਦਿਰ ਹੈ ਕਾਸ਼ੀ ਵਿੱਚ, ਉਹ ਵੀ ਇਹਨਾਂ ਨੇ ਢਾ ਦਿੱਤਾ ਸੀ, ਨਾਲ ਮਸਜਿਦ ਉੱਥੇ ਵੀ ਖੜੀ ਹੈ। ਤੇ ਬਾਅਦ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਤਕਰੀਬਨ 1 ਟਨ ਸੋਨਿਆਂ ਉੱਥੇ ਲਾ ਕੇ ਉਸ ਮੰਦਿਰ ਦੀ ਪੂਜਾ, ਉਹ ਮੰਦਿਰ ਦਾ ਸਥਾਨ ਦੁਬਾਰਾ ਕਾਇਮ ਕੀਤਾ ਸੀ ਮਹਾਰਾਜਾ ਰਣਜੀਤ ਸਿੰਘ ਨੇ। ਉੱਥੇ ਅੱਜ ਵੀ ਉਹ ਸਥਾਨ, ਉੱਥੇ ਰਣਜੀਤ ਸਿੰਘ ਜੀ ਦਾ ਇਤਿਹਾਸ ਦੱਸਿਆ ਜਾਂਦਾ। ਸੋ ਇਸ ਤਰ੍ਹਾਂ ਬਹੁਤ ਸਾਰੇ ਮੰਦਿਰ ਔਰੰਗੇ ਨੇ ਢਾਏ ਔਰ ਉਹਨਾਂ ਦੇ ਨਾਲ ਉਹਨਾਂ ਦੀਆਂ ਥਾਵਾਂ ਤੇ ਮਸਜਿਦਾਂ ਖੜੀਆਂ ਕੀਤੀਆਂ। ਉਹ ਕੁਕਰਮ ਕਰ ਰਿਹਾ। ਭਾਈ ਸਾਹਿਬ ਨੇ ਤਾਂ ਹੀ ਕਿਹਾ, ਦੇਵੀ ਦੇਵ ਦਿਓਰੇ ਸੰਤੋਖ ਸਿੰਘ ਦੂਰ ਹੋਤੇ। ਜੇ ਕਿਤੇ ਕਲਗੀਧਰ ਨਾ ਹੁੰਦੇ ਤੇ ਜਿੰਨੇ ਮੰਦਿਰ ਸਨ ਇਹਨਾਂ ਮੰਦਿਰਾਂ ਦੀਆਂ ਥਾਵਾਂ ਤੇ ਅੱਜ ਮਸਜਿਦਾਂ ਹੀ ਹੋਣੀਆਂ ਸੀ, ਮੰਦਿਰ ਨਹੀਂ ਸਨ ਦੇ ਸਣੇ, ਇਹ ਕਿਤੇ ਦੂਰ ਹੀ ਹੋ ਜਾਣੇ ਸਨ। ਰੀਤ ਮਿਟ ਜਾਤੀ ਕਥਾ ਬੇਦਨ ਪੁਰਾਣ, ਇਹ ਵੇਦਾਂ ਪੁਰਾਣਾਂ ਦੀ ਰੀਤ ਮਿਟ ਹੀ ਜਾਣੀ ਸੀ, ਉਹਨਾਂ ਮਸਜਿਦਾਂ ਵਿੱਚ ਸਿਰਫ ਕੁਰਾਨਾਂ ਹੀ ਪੜ੍ਹੀਆਂ ਜਾਣੀਆਂ ਸਨ। ਗੁਰੂ ਸਾਹਿਬ ਕਿਸੇ ਧਰਮ ਦੇ ਵਿਰੋਧੀ ਨਹੀਂ ਸਨ, ਮਹਾਰਾਜ ਜੀ ਕੇ ਇਸਲਾਮ ਦੇ ਵਿਰੋਧੀ ਨਹੀਂ, ਕਲਗੀਧਰ ਪਾਤਸ਼ਾਹ ਵਿਰੋਧੀ ਸਨ ਕਿ ਜਿਵੇਂ ਤੁਹਾਨੂੰ ਆਪਣਾ ਧਰਮ ਪਿਆਰਾ ਹੈ ਉਸੇ ਤਰ੍ਹਾਂ ਹਰ ਇੱਕ ਨੂੰ ਆਪਣਾ ਧਰਮ ਪਿਆਰਾ ਹੈ। ਔਰ ਇਸ ਭਾਰਤ ਖੰਡ ਦੀ ਧਰਤੀ ਤੇ ਹਰ ਇੱਕ ਬੰਦਾ ਜਿਸ ਧਰਮ ਨਾਲ ਸੰਬੰਧਿਤ ਹੈ ਉਸ ਧਰਮ ਦਾ ਅਨਿਆਈ ਹੋ ਕੇ ਉਹ ਆਪਣੇ ਧਰਮ ਵਿੱਚ ਸੁਤੰਤਰ ਹੋ ਕੇ ਆਪਣੇ ਧਰਮ ਦੀਆਂ ਰੋਹ ਰੀਤੀਆਂ, ਆਪਣੇ ਧਰਮ ਦੇ ਜਿਹੜੇ ਕਰਮ ਨੇ ਉਹਨਾਂ ਦੀ ਪਾਲਣਾ ਕਰ ਸਕਦਾ। ਇਹ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਹੁਕਮ ਕੀਤਾ ਹੈ ਔਰ ਇਸੇ ਆਵਾਜ਼ ਨੂੰ ਸਤਿਗੁਰਾਂ ਨੇ ਬੁਲੰਦ ਕੀਤਾ, ਜੋ ਬਾਅਦ ਵਿੱਚ ਸਾਡੇ ਦੇਸ਼ ਦਾ ਸੰਵਿਧਾਨ ਬਣਿਆ। ਉਹ ਸੰਵਿਧਾਨ ਦੇ ਵਿੱਚ ਅਸਲ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਸੇ ਸੰਵਿਧਾਨ ਦੀ ਨੀਂਹ ਰੱਖਣ ਲਈ ਇਹ ਆਵਾਜ਼ ਬੁਲੰਦ ਕੀਤੀ ਸੀ। ਉਹ ਸਾਰਾ ਇਤਿਹਾਸ ਸਮੇਂ ਸਮੇਂ ਨਾਲ ਅੱਗੇ ਆਪ ਸਰਵਣ ਕਰੋਗੇ।